ਸਤਨਾਮ ਵਾਹਿਗੁਰੂ, 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 ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਜੈ ਤਸਰੀ ਮਹੱਲਾ ਪੰਜਵਾਂ, ਜਾ ਕੋ ਭਈ ਗੋਬਿੰਦ ਸਹਾਈ, ਸੁਖ ਸਹਿਜ ਆਨੰਦ ਸਗਲ ਸਿਉ, ਵਾ ਕੋ ਵਿਆਦ ਨ ਕਾਈ, ਜਾ ਕੋ ਭਈ ਗੋਬਿੰਦ ਸਹਾਈ, ਸੁਖ ਸਹਿਜ ਆਨੰਦ ਸਗਲ ਸਿਉ, वाको व्याध न काए। रहाओ दिसह सब संग रहे अलिपा, नह व्यापै उन माए। एक रंग तत के बेते, सत गुर ते बुद्ध पाए। दया मया कृपा ठाकुर की, सेई संत सुपाए। तिनकै संग नानक निस्तरिय, जिन रस रस हर गुण गाए। दया मया कृपा ठाकुर की, सेई संत सुपाई। तिनकै संग नानक निस्तरिय, जिन रस रस हर गुण गाई।
वाहेगुरु जी का खालसा, वाहेगुरु जी की फतेह। गुरु रूप गुरु की साजी नवाजी, गुरु स्वरूप गुरु खालसा। सतसंग जी, शहीदां दे सरताज, गुरु की बाणी दे बोएथ, दीन दुनिया दे मालक सतगुरु पंचम पातशाह ने साडे ते कृपा करके सानू सुचेत कीता गुरु के सिखा। उस प्रभु की प्राप्ति वास्ते संतां दी संगत बहुत लाभकारी है। आपां कई बिना वेखदे आ ना, कई थावां ते निक्के निक्के बोर्ड लंघे होंदे ने, जेब कतरियां तों बचो। सतगुरु पंचम पातशाह ने कृपा करके सचेत कीता गुरमुखा, प्रभु की प्राप्ति वास्ते संतां की सहायता बहुत जरूरी है। पर याद रखी, संत दे बाण विच हर मनुख संत नहीं, संत दे बाण विच हर मनुख संत नहीं। आपां दुकान तों दवाई लैने आ ना, और वो शीशे दे बाहर एक लेबल लगा होंदा है जिहदे ते लिखिया होंदा फार्मूला कंस्ट्रक्शन, ये दवाई किस के चीज़ की बनी है। इस प्रकार यूं कह सकते हैं कि अज के पावन पवित्र शब्द विच सतगुरु पातशाह ने फार्मूला बयान किया है, जिन्हां गुणां तो असीं अंदाजा ला सकते भी यह संत है। अगर ये गुण किसी भी मनुख विच होण, भावें वह भैण है, भावें वह वीर है, भावें किसी भी धर्म नाल संबंधित है, वह संत सत्कार योग है। और उन्हां संतां दे लक्षण की ने, संतां दा जीवन किहो जिहा है, इस पवित्र विचार नूं सतगुरु पातशाह ने इत्थे खुलासे दे सहित वर्णन किया है। संतां दी खुराक की है, संत करदे की ने। पर इहदे नाल मैं एक बेनती करां, कोई भी प्लेयर जदों वो खेड खेडदा जे ग्राउंड दे विच रहे ते उहदे नंबर पूरे, पर जे ग्राउंड तो बाहर हो जाए तो उहदा उहनूं आउट कर देंदे ने, उहदा नंबर कटिया जांदा है। इस तरह साडे सुभाअ दे विच कमजोरी है, ਸਾਡੇ 'ਚੋਂ ਕਈ ਲੋਕ ਲੋੜ ਤੋਂ ਵੱਧ ਸੰਤਾਂ ਦੀ ਨਿੰਦਿਆ ਕਰਦੇ ਨੇ ਵੀ ਕੋਈ ਸੰਤ ਹੈ ਹੀ ਨਹੀਂ, ਅਤੇ ਕਈ ਡੁਪਲੀਕੇਟਾਂ ਨੂੰ ਮੱਥਾ ਟੇਕੀ ਜਾਂਦੇ ਵੀ ਸਾਡਾ ਸੰਤ ਬਹੁਤ ਵੱਡਾ ਹੈ। ਗੁਰਮੁਖੋ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਸੰਤ ਦੀ ਹੋਂਦ ਨੂੰ ਮੰਨਿਆ, ਪਰ ਇਹ ਗੱਲ ਦਾ ਖਿਆਲ ਰੱਖਣਾ ਕਿ ਹਰ ਮਨੁੱਖ ਸੰਤ ਨਹੀਂ। ਵਿਧਾਨ ਸ਼ਾਸਤਰ ਦੇ ਵਿੱਚ ਮਹਾਂਪੁਰਸ਼ਾਂ ਨੇ ਸਾਨੂੰ ਇੱਕ ਸ਼ਲੋਕ ਪੜ੍ਹਾਇਆ ਸੀ, ਬਨ ਬਨ ਮੈਂ ਚੰਦਨ ਨਹੀਂ, ਗਜ ਗਜ ਮੋਤੀ ਨਾਹੇ, ਗਿਰ ਗਿਰ ਮੈਂ ਮਾਣਕ ਨਹੀਂ, ਸੰਤ ਨਾ ਪੁਰ ਪੁਰਮਾਏ। ਪਿਆਰਿਆ, ਜਿਹੜਾ ਬਾਵਨ ਦਾ ਬੂਟਾ ਨਾ, ਚੰਦਨ ਦਾ ਮਾਫ ਕਰਨਾ, ਚੰਦਨ ਦੇ ਨਾਲ ਇੱਕ ਲਫਜ਼ ਲਿਖਿਆ ਬਾਵਨ, ਇਹ ਲਫਜ਼ ਸੰਸਕ੍ਰਿਤ ਦਾ ਹੈ। ਜਿਹੜਾ ਅਸਲੀ ਚੰਦਨ ਹੈ ਉਹਦੇ ਬਾਰੇ ਸਾਡੇ ਗ੍ਰੰਥਾਂ 'ਚ ਦਰਜ ਹੈ ਵੀ ਉਹਦਾ 52 ਉਂਗਲਾ ਕੱਦ ਹੁੰਦਾ ਹੈ, ਬਹੁਤਾ ਵੱਡਾ ਨਹੀਂ ਹੁੰਦਾ ਉਹ, 52 ਉਂਗਲਾ, ਬਾਵਨ ਕਹਿੰਦੇ ਨੇ 52 ਨੂੰ। ਔਰ ਉਹ ਜੰਗਲ ਵਿੱਚ ਹੁੰਦਾ ਹੈ, ਅਤੇ ਵਿਦਵਾਨ ਵੀਰ ਕਹਿੰਦੇ ਨੇ ਭਲਿਆ ਹਰ ਜੰਗਲ ਦੇ ਵਿੱਚ ਬਾਵਨ ਚੰਦਨ ਨਹੀਂ, ਬਣ ਬਣ ਮੈਂ ਚੰਦਨ ਨਹੀਂ, ਹਰ ਜੰਗਲ ਦੇ ਵਿੱਚ ਬਾਵਨ ਚੰਦਨ ਨਹੀਂ, ਗਜ ਗਜ ਮੋਤੀ ਨਾ ਹੈ। ਜਿਹੜੇ ਸੁੱਚੇ ਮੋਤੀਆਂ ਦੇ ਬਾਰੇ ਆਪਾਂ ਵੇਰਵਾ ਪੜ੍ਹਦੇ ਹਾਂ ਨਾ, ਇਹ ਕੁਦਰਤ ਦਾ ਕ੍ਰਿਸ਼ਮਾ ਵੀ ਇੱਕ ਹਾਥੀ ਦੇ ਸਿਰ ਵਿੱਚ ਮੋਤੀ ਵੀ ਹੁੰਦਾ ਹੈ, ਸੁੱਚਾ ਮੋਤੀ, ਪਰ ਹਰ ਹਾਥੀ ਦੇ ਸਿਰ ਵਿੱਚ ਮੋਤੀ ਨਹੀਂ, ਹਰ ਜੰਗਲ ਦੇ ਵਿੱਚ ਚੰਦਨ ਦਾ ਬੂਟਾ ਨਹੀਂ, ਹਰ ਹਾਥੀ ਦੇ ਸਿਰ ਵਿੱਚ ਮੋਤੀ ਨਹੀਂ, ਗਿਰ ਗਿਰ ਮੈਂ ਮਾਣਕ ਨਹੀਂ, ਸੰਤ ਨਾ ਪੁਰ ਪੁਰ ਮਾਹੇ। ਹਰ ਪਹਾੜ ਵਿੱਚ ਮਾਣਕ ਨਹੀਂ, ਉਹ ਵਿਦਵਾਨ ਵੀਰ ਕਹਿੰਦੇ ਗੁਰਮੁਖਾ ਇਸ ਪ੍ਰਕਾਰ ਸੰਤ ਵੀ ਥਾਂ 'ਤੇ ਨਹੀਂ ਮਿਲਦੇ, ਥਾਂ ਥਾਂ 'ਤੇ ਨਹੀਂ ਮਿਲਦੇ। ਗੁਰੂ ਕੀ ਬਾਣੀ 'ਚ ਆਪਾਂ ਪੰਕਤੀ ਪੜ੍ਹਦੇ ਹਾਂ, ਹੈਨ ਵਿਰਲੇ ਨਾ ਹੀ ਘਣੇ, ਫੈਲ ਫੱਕੜ ਸੰਸਾਰ ਬਹੁਤ ਘੱਟ ਨੇ, ਬਾਕੀ ਤਾਂ ਕੇਵਲ ਅਤੇ ਕੇਵਲ ਇਵੇਂ ਫੱਕੜ ਮਾਰਨ ਵਾਲੇ ਨੇ, ਝੂਠ ਬੋਲਣ ਵਾਲੇ ਨੇ। ਰਹੁ ਵਿਚਾਰ, ਜਿਵੇਂ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਕੇ ਇਸ ਪੱਖ ਨੂੰ ਵਿਸਤਾਰ ਸਹਿਤ ਸਾਨੂੰ ਸਮਝਾਉਂਦੇ ਨੇ, ਆਪਾਂ ਸਤਿਗੁਰੂ ਪਾਤਸ਼ਾਹ ਦੇ ਦਰ ਦੇ ਅੱਗੇ ਝੋਲੀ ਅੱਡੀਏ ਅਤੇ ਸਹਿਯੋਗ ਦਿਓ। ਸਾਰੇ ਬੋਲੋ ਸਤਿਨਾਮ ਵਾਹਿਗੁਰੂ। ਹਾਂਜੀ,
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈ ਤਸਰੀ ਮਹੱਲਾ ਪੰਜਵਾਂ, ਜਾ ਕੋ ਭਈ ਗੋਬਿੰਦ ਸਹਾਈ।
ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ 'ਚ ਪੁਰਾਣੇ ਗ੍ਰੰਥਾਂ ਦੇ ਮੁਤਾਬਕ ਰਾਗਣੀਆਂ ਵੀ ਨੇ, ਜਿਵੇਂ ਸੋਠ ਰਾਗਣੀ ਹੈ, ਧਨਾਸਰੀ ਰਾਗਣੀ ਹੈ, ਪਰ ਗੁਰੂ ਪਾਤਸ਼ਾਹ ਮਹਾਰਾਜ ਨੇ ਉਹਨਾਂ ਸਾਰੀਆਂ ਰਾਗਣੀਆਂ ਨੂੰ ਰਾਗ ਕਿਹਾ। ਇੱਕ ਸੁਰਤਾ ਬਰਾਬਰ ਤਾਈ, ਜਿਵੇਂ ਅਸੀਂ ਅੰਮ੍ਰਿਤ ਪਾਨ ਕਰਦੇ ਹਾਂ ਸਤਿਗੁਰੂ ਪਾਤਸ਼ਾਹ ਦਾ ਪੰਜਾਂ ਪਿਆਰੇ ਸਬਾਨਾਂ ਦੇ ਰਾਹੀਂ, ਅਤੇ ਗੁਰੂ ਕੇ ਪੰਜ ਪਿਆਰੇ ਸਬਾਨ ਜਦੋਂ ਸਤਿਗੁਰੂ ਪਾਤਸ਼ਾਹ ਦੇ ਅੰਮ੍ਰਿਤ ਦੀ ਦਾਤ ਦਿੰਦੇ ਨੇ ਨਾ, ਭਾਵੇਂ ਸਾਡੀਆਂ ਭੈਣਾਂ ਹੋਣ, ਭਾਵੇਂ ਵੀਰ ਹੋਣ, ਭਾਵੇਂ ਬੱਚੇ ਹੋਣ, ਭਾਵੇਂ ਬਜ਼ੁਰਗ ਹੋਣ, ਉਹ ਸ਼ਬਦ ਇਹੋ ਹੀ ਬੋਲਦੇ ਨੇ, ਪਿਆਰਿਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉੱਥੇ ਇਹ ਨਹੀਂ ਕਿਹਾ ਵੀ ਬੀਬੀ ਨੂੰ ਕਹੋ ਵਾਹਿਗੁਰੂ ਜੀ ਕੀ ਖਾਲਸੀ, ਨਹੀਂ, ਉਹਨੂੰ ਵੀ ਖਾਲਸਾ ਕਿਹਾ। ਉੱਥੇ ਲਿੰਗ ਅਤੇ ਪੁਲਿੰਗ ਦਾ ਕੋਈ ਭੇਦ ਨਹੀਂ। ਇਸੇ ਪ੍ਰਕਾਰ ਇਸ ਰਾਗ ਦੇ ਵਿੱਚ ਰਾਮ ਵਿੱਚ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਜਾਂ ਕੋ ਭੈ ਗੋਬਿੰਦ ਸਹਾਈ। ਗੋਬਿੰਦ ਦੇ ਅੱਖਰੀ ਅਰਥ ਸਾਡੇ ਵਿਦਵਾਨ ਵੀਰਾਂ ਨੇ ਕੀਤੇ ਨੇ, ਗੋਵੇਦ ਅਤੇ ਵਿੰਦ ਜਾਣਨਾ, ਇਹਦਾ ਉਹ ਬਨੂਨੀ ਅਰਥ ਕਰਦੇ ਜੋ ਵੇਦਾਂ ਦੇ ਦੁਆਰਾ ਜਾਣਿਆ ਜਾਏ। ਵੇਦ ਸਤਿਕਾਰਯੋਗ ਨੇ, ਲੇਕਿਨ ਇਹਦੇ ਤੋਂ ਇਲਾਵਾ ਵੀ ਜਿੰਨੇ ਧਰਮ ਗ੍ਰੰਥ ਨੇ ਉਹ ਸਾਰੇ ਹੀ ਗਿਆਨ ਦੇ ਸਾਗਰ ਨੇ, ਉਹਨਾਂ ਸਾਰਿਆਂ 'ਚ ਹੀ ਗਿਆਨ ਹੈ। ਇਸ ਕਰਕੇ ਇਹਦਾ ਇਹ ਅਰਥ ਕਰਾਂਗੇ ਜਿਹਦੇ 'ਤੇ ਉਹ ਪਰਿਪੂਰਨ ਪਰਮਾਤਮਾ ਗੋਬਿੰਦ ਆਖਰੀ ਅਰਥ ਜਿਹੜਾ ਗਿਆਨ ਕਰਕੇ ਜਾਣਿਆ ਜਾਏ, ਉਹ ਪਰਿਪੂਰਨ ਪਰਮਾਤਮਾ ਜਿਨ੍ਹਾਂ ਦੀ ਸਹਾਇਤਾ ਕਰੇ ਨਾ, ਕਿਉਂਕਿ ਉਹਦੀ ਸਹਾਇਤਾ ਤੋਂ ਬਿਨਾਂ ਸੰਤ ਨਹੀਂ ਬਣਿਆ ਜਾਂਦਾ। ਜਾਂ ਕੋ ਭਇਓ ਗੋਬਿੰਦ ਸਹਾਈ, ਜਿਹਦੇ 'ਤੇ ਉਸ ਪਰਿਪੂਰਨ ਮਾਲਕ ਵਾਹਿਗੁਰੂ ਨੇ ਕਿਰਪਾ ਕੀਤੀ, ਜਿਨ੍ਹਾਂ ਦੀ ਸਹਾਇਤਾ ਕੀਤੀ।
ਸੁਖ ਸਹਿਜ ਆਨੰਦ ਸਗਲ ਸਿਉ,
ਭਾਈ ਹਰ ਹਾਲਤ ਵਿੱਚ ਹੀ ਖੁਸ਼ੀ ਰਹਿੰਦੇ ਨੇ, ਹਰ ਹਾਲਤ ਵਿੱਚ ਹੀ। ਮੈਂ ਇਸਲਾਮ ਧਰਮ ਦੇ ਗ੍ਰੰਥਾਂ ਦੇ ਵਿੱਚੋਂ ਇੱਕ ਉਦਾਹਰਣ ਪੜ੍ਹੀ, ਬੜੀ ਸੁੰਦਰ। ਕੁਝ ਅੱਲਾਹ ਦੇ ਪਿਆਰ ਵਾਲੇ ਮੁਸਲਮਾਨ ਵੀਰ ਕਾਬੇ ਦੇ ਹੱਜ ਵਾਸਤੇ ਤੁਰੇ, ਅਤੇ ਉਹਨਾਂ ਦੇ ਨਾਲ ਪੁੱਜੀ ਹੋਈ ਆਤਮਾ ਕੋ ਅੱਲਾਹ ਦਾ ਪਿਆਰਾ ਵੀ ਬਜ਼ੁਰਗ ਨਾਲ ਹੈ। ਅੱਜ ਕੱਲ੍ਹ ਬੜੇ ਸਾਧਨ ਹੋ ਗਏ ਨੇ, ਲੋਕ ਪੈਦਲ ਹੱਜ ਕਰਨ ਜਾਂਦੇ ਸਨ, ਸੁਬਹਾ ਅਤੇ ਸ਼ਾਮ ਉਹ ਬਜ਼ੁਰਗ ਫਕੀਰ ਅੱਲਾਹ ਦਾ ਧੰਨਵਾਦ ਕਰਦਾ, ਸ਼ੁਕਰਾਨਾ ਕਰਦਾ। ਕਈ ਥਾਵਾਂ 'ਤੇ ਉਹਨਾਂ ਨੂੰ ਖਾਣ ਪੀਣ ਲਈ ਪਦਾਰਥ ਮਿਲ ਜਾਣਾ, ਕਿਤੇ ਨਾ ਮਿਲਣਾ, ਉਸ ਇਲਾਕੇ 'ਚ ਪਾਣੀ ਦੀ ਬੜੀ ਕਮੀ ਹੈ, ਔਰ ਉੱਥੇ ਲਿਖਿਆ ਸੀ ਵੀ ਕਈ ਵਾਰ ਉਹਨਾਂ ਨੂੰ ਪਾਣੀ ਤੋਂ ਵੀ ਪਰੇਸ਼ਾਨੀ ਹੋਣੀ। ਪਰ ਉਸ ਬਜ਼ੁਰਗ ਫਕੀਰ ਨੇ ਕਹਿਣਾ, ਪੁੱਤਰ ਬਾਕੀ ਦੇ ਕੰਮ ਬਾਅਦ ਵਿੱਚ ਕਰਾਂਗੇ, ਪਹਿਲਾਂ ਅੱਲਾਹ ਤਾਲਾ ਦਾ ਸ਼ੁਕਰਾਨਾ ਕਰ ਲਈਏ। ਅਤੇ ਜਵਾਨੀ 'ਚ ਨੁਕਤਾ ਚੀਨੀ ਵੀ ਜ਼ਿਆਦਾ ਆਉਂਦੀ, ਜੋਸ਼ ਵੀ ਜ਼ਿਆਦਾ ਹੁੰਦਾ। ਉਹਨਾਂ ਨੌਜਵਾਨਾਂ ਕਹਿਣਾ, ਇਹ ਸਾਈਂ ਨੂੰ ਤਾਂ ਹੋਰ ਕੰਮ ਹੀ ਕੋਈ ਨਹੀਂ, ਆਪਾਂ ਅਰਦਾਸ ਵਿੱਚ ਸ਼ਾਮਿਲ ਨਹੀਂ ਹੋਣਾ, ਆਪਾਂ ਨਹੀਂ ਦੁਆ ਕਰਨੀ। ਉੱਥੇ ਲਿਖਿਆ ਸੀ ਕਿ ਜਦੋਂ ਦੋ ਦਿਨ ਉਹ ਭੁੱਖੇ ਤੁਰੇਗਾ, ਉਸ ਅੱਲਾਹ ਦੇ ਪਿਆਰੇ ਸਾਈਂ ਨੇ ਆਪਣੀ ਪ੍ਰਾਰਥਨਾ ਕਰਨ ਵਿੱਚ, ਅਰਦਾਸ ਕਰਨ ਵਿੱਚ ਕੁਤਾਹੀ ਨਹੀਂ ਕੀਤੀ, ਵੀ ਭਾਵੇਂ ਕੁਝ ਮਿਲਿਆ ਤਾਂ ਤਾਂ ਵੀ ਧੰਨਵਾਦ, ਨਹੀਂ ਮਿਲਿਆ ਤਾਂ ਤਾਂ ਵੀ ਧੰਨਵਾਦ। ਅਤੇ ਤੀਜੇ ਦਿਨ ਉਹ ਸਾਰੇ ਇਕੱਠੇ ਹੋ ਗਏ, ਕਹਿਣ ਲੱਗੇ ਬਾਬੇ ਨੇ ਅੱਜ ਫਿਰ ਉਹੀ ਕੰਮ ਕਰਨਾ। ਜਦੋਂ ਤੀਜੇ ਦਿਨ ਸਾਈਂ ਲੋਕ ਉਸ ਅੱਲਾਹ ਦੇ ਅੱਗੇ ਅਰਦਾਸ ਬੇਨਤੀ ਕਰਨ ਲੱਗਾ ਨਾ, ਅਤੇ ਗੱਭਰੂਆਂ ਨੇ ਮਹਾਂਪੁਰਸ਼ਾਂ ਦੇ ਹੱਥ ਫੜ ਲਏ, ਕਹਿਣ ਲੱਗੇ ਬਾਬਾ ਤੂੰ ਤਾਂ ਅਖੀਰ ਹੀ ਕਰ ਦਿੱਤੀ, ਸ਼ੁਕਰਾਨਾ ਤਾਂ ਕਰਨਾ ਬਣਦਾ ਹੈ। ਜਿਹੜਾ ਅੱਲਾਹ ਤਾਲਾ ਸਾਨੂੰ ਪਾਣੀ ਨਹੀਂ ਦੇ ਰਿਹਾ, ਜਿਹੜਾ ਅੱਲਾਹ ਤਾਲਾ ਨੇ ਸਾਨੂੰ ਭੁੱਖੇ ਰੱਖਿਆ, ਅੱਜ ਫਿਰ ਸ਼ੁਕਰਾਨਾ। ਕਹਿਣ ਲੱਗਾ ਪੁੱਤਰੋ, ਉਹਨੂੰ ਇਸੇ ਗੱਲ ਵਿੱਚ ਹੀ ਭਲਾ ਲੱਗਾ ਵੀ ਆਪਾਂ ਜੇ ਰਾਤ ਨੂੰ ਰੋਟੀ ਬਹੁਤੀ ਖਾਧੀ ਤਾਂ ਆਪਾਂ ਨੂੰ ਨੀਂਦ ਜ਼ਿਆਦਾ ਆਵੇਗੀ, ਅੱਲਾਹ ਨੇ ਜੋ ਕੁਝ ਕੀਤਾ ਨਾ ਭਲਾ ਕੀਤਾ ਹੈ। ਜਦੋਂ ਪਾਣੀ ਦੀ ਲੋੜ ਹੋਈ ਉਦੋਂ ਅੱਲਾਹ ਤਾਲਾ ਪਾਣੀ ਭੇਜ ਦੇਗਾ। ਕਹਿੰਦੇ ਬਾਬਾ ਤੂੰ ਅਰਦਾਸ ਕਰਨੀ ਤਾਂ ਕਰੀ, ਚੱਲ ਅਸੀਂ ਨਹੀਂ ਕਰਨੀ। ਉਹ ਕਹਿੰਦਾ ਅਰਦਾਸ ਕਾਹਦੀ ਹੈ, ਇਹ ਆਪਣੀ ਅਵਸਥਾ ਜੀ ਗੁਰਮੁਖੋ ਆਪਣੀ। ਉਹ ਕਹਿੰਦਾ ਉਹ ਕਾਹਦੀ ਅਰਦਾਸ ਹੈ ਜਿਹੜੀ ਪਦਾਰਥਾਂ ਲਈ ਕੀਤੀ ਜਾਵੇ, ਕਦੇ ਧੰਨਵਾਦ ਲਈ ਅਰਦਾਸ ਵੀ ਕਰਿਆ ਕਰੀਏ। ਆਪਾਂ ਜਿੰਨੇ ਆਏ ਹਾਂ ਕਿਤੇ ਝਾਤੀ ਮਾਰੋ ਅੰਦਰ, ਆਪਾਂ ਪਦਾਰਥਾਂ ਦੀ ਮੰਗ ਲਈ ਅਰਦਾਸ ਕਰਦੇ ਹਾਂ, ਕਦੇ ਇਹ ਵੀ ਆਖਿਆ ਕਰੋ ਜੋਤ ਭਾਵੈ ਸਾਈ ਪਲੀਕਾਰ, तू सदा सलामत निरंकार। जेड़ा तैनू पाउंदा ना वो चंगा है, पर आपां तां कहिंदे रब ने चंगा ही नहीं किया। जेड़े रब दे प्यारे ने ना उन्हां बारे मेरे पातशाह कहिंदे सूख सहज आनंद सगल सिउ, आनंद तो भाव हर मौके खुशी। ऐड़े नूं कन्ना ते नन्ने ते टिप्पी अगे आनंद लिखिया है। ਇਹ ਆਪਾਂ ਜਦੋਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਨਾ ਧਿਆਨ ਦਿਆ ਜੇ ਉੱਥੇ ਵੱਖ ਵੱਖ ਰੂਪਾਂ ਵੀ ਦਰਜ ਹੈ। ਕਈ ਥਾਵਾਂ 'ਤੇ ਲਿਖਿਆ ਐੜਾ ਨੰਨੇ ਅਤੇ ਟਿੱਪੀ ਦੱਦੇ ਥਰ ਦੱਦੇ ਦੇ ਪੈਰ ਥੱਲੇ ਔਂਕੜ। ਜਦੋਂ ਆਪਾਂ ਅਖੀਰਲਾ ਸ਼ਲੋਕ ਪੜ੍ਹਦੇ ਹਾਂ ਉੱਥੇ ਉਹਦਾ ਐੜਾ ਨੰਨਾ ਅਤੇ ਦੱਦਾ ਅੰਤ ਸੁਣੋ ਵਡਭਾਗੀ ਹੋ। ਇੱਕ ਮੈਂ ਨਾਲ ਬੇਨਤੀ ਕਰਾਂ, ਜਿਸ ਤਰ੍ਹਾਂ ਵੀ ਲਿਖਿਆ ਆਪਾਂ ਨੂੰ ਉਸੇ ਤਰ੍ਹਾਂ ਪੜ੍ਹਨਾ ਚਾਹੀਦਾ। ਆਪਾਂ ਗੁਰਬਾਣੀ ਦੀ ਸੁਧਾਈ ਨਾ ਕਰਿਆ ਕਰੀਏ, ਕਿਉਂਕਿ ਬਾਣੀ 'ਚ ਲਿਖਿਆ ਸੋ ਕਰੇ ਜਿੱਤ ਸਿਰ ਜਾਏ ਸੁੱਧ। ਸਿੱਖਾ ਕੁਰੈਕਟ ਹੈ, ਇਹ ਠੀਕ ਹੈ। ਕਿਤੇ ਵੇਖੀ ਸਿਆਣਾ ਬਣ ਕੇ ਅਤੇ ਆਪਣੇ ਕੋਲੋਂ ਵਾਧਾ ਘਾਟਾ ਨਾ ਕਰਨ ਲੱਗ ਪਈ। ਕਦੇ ਕੀਤਾ ਸੀ ਮੂੰਹ ਜ਼ਬਾਨੀ ਸਤਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੇ ਅਤੇ ਸਤਿਗੁਰੂ ਹਰ ਰਹੇ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਮੱਥੇ ਨਾ ਲੱਗੇ, ਔਰ ਉਹਨੂੰ ਜੀਵਨ ਪ੍ਰਬੰਧ ਮੱਥੇ ਨਹੀਂ ਲਾਇਆ। ਅਤੇ ਅਸੀਂ ਤਾਂ ਗੁਰੂ ਪਿਆਰੇ ਸਧਾਈ ਕਰਨ ਲੱਗ ਪਏ ਨੇ, ਸਧਾਈ ਪਈ ਅਤੇ ਬਿੰਦੀਆਂ ਚਾਹੀਦੀਆਂ ਨੇ। ਰੱਬ ਦਾ ਵਾਸਤਾ ਜੇ ਗੁਰੂ ਕੇ ਸਿੱਖੋ, ਇਹ ਬੰਦੇ ਦੀ ਬਾਣੀ ਨਹੀਂ, ਇਹ ਕਵੀਆਂ ਦੀ ਕਵਿਤਾ ਨਹੀਂ, ਇਹ ਤੁਰਕੀ ਬਾਣੀ ਹੈ, ਇਹ ਅਕਾਲ ਪੁਰਖ ਦੀ ਬਾਣੀ ਹੈ, ਕਰਤੇ ਦੀ ਬਾਣੀ, ਕਰਤਾਰ ਦੀ ਬਾਣੀ ਹੈ। ਅਤੇ ਜੇ ਕਰਤੇ ਦੀ ਬਾਣੀ 'ਤੇ ਕਿਰਤ ਨੂੰ ਕੀ ਹੱਕ ਹੈ ਵੀ ਉਹ ਵਿੱਚ ਵਾਧਾ ਘਾਟਾ ਕਰੇ। ਆਪਣੇ ਮੂੰਹ ਜਿਵੇਂ ਕੁਝ ਆਉਂਦਾ ਕਰੀ ਜਾਂਦੇ ਹਾਂ। ਇਸ ਕਰਕੇ ਗੁਰਮੁਖੋ, ਗੁਰੂ ਕੀ ਬਾਣੀ ਦੀ ਸੰਥਿਆ ਲੈਣ ਦਾ ਯਤਨ ਕਰਿਆ ਕਰੋ। ਯਤਨ ਇਹਦਾ ਅਰਥ ਹੈ ਸਾਰਿਆਂ ਪਾਸਿਆਂ ਤੋਂ ਖੁਸ਼ੀਆਂ ਹੀ ਖੁਸ਼ੀਆਂ। ਸੂਖ ਸਹਿਜ ਆਨੰਦ ਸਗਲ ਸਿਉ, ਮਨ ਵਿੱਚ ਅਡੋਲਤਾ ਸਹਿਜ ਦਾ ਭਾਵ, ਅਡੋਲਤਾ ਮਨ ਡੋਲਿਆ ਨਹੀਂ ਉਹਨਾਂ ਦਾ। ਸਾਡੇ ਇਤਿਹਾਸ ਵਿੱਚ ਇੱਕ ਬੜੀ ਸੁੰਦਰ ਭਾਵਪੂਰਤ ਸਾਖੀ ਆਉਂਦੀ ਹੈ। ਕਿਸੇ ਗੁਰਸਿੱਖ ਨੇ ਸਵਾਲ ਕੀਤਾ, ਪਾਤਸ਼ਾਹ ਤੁਸੀਂ ਤੁਰਕੀ ਬਾਣੀ ਵਿੱਚ ਬ੍ਰਹਮ ਗਿਆਨੀ ਦਾ ਜ਼ਿਕਰ ਕੀਤਾ, ਕੋਈ ਬ੍ਰਹਮ ਗਿਆਨੀ ਹੈ? ਬ੍ਰਹਮ ਗਿਆਨੀ ਦੇ ਗੁਰਮੁਖ ਅੱਖਰੀ ਅਰਥ ਇਹ ਨੇ, ਬ੍ਰਹਮ ਨਾਮ ਹੈ ਪਰਮਾਤਮਾ ਦਾ, ਅਤੇ ਜਿਹਨੂੰ ਪਰਮਾਤਮਾ ਦਾ ਗਿਆਨ ਹੋ ਜਾਓ ਬ੍ਰਹਮ ਗਿਆਨੀ। ਇਹ ਨਹੀਂ ਵੀ ਕਿਸੇ ਦੀ ਕਮੀਜ਼ ਪਾਰਟੀ 'ਤੇ ਬ੍ਰਹਮ ਗਿਆਨੀ, ਕਿਸੇ ਦੀ ਪੱਗ ਢਿੱਲੀ 'ਤੇ ਬ੍ਰਹਮ ਗਿਆਨੀ। ਆਪਾਂ ਤਾਂ ਬ੍ਰਹਮ ਗਿਆਨੀ ਵੀ ਸਸਤੇ ਬਣਾ ਦਿੱਤੇ ਨੇ ਵੀ ਜੇ ਕਿਸੇ ਦਾ ਇੱਕ ਪਾਸੋਂ ਚੋਲਾ ਪਾਟਾ ਨਾ ਬਾਂਹ, ਇੱਕ ਪਾਸੋਂ ਸਾਬਤ ਹੈ, ਅਤੇ ਆਪਾਂ ਕਹਿੰਦੇ ਜੀ ਬ੍ਰਹਮ ਗਿਆਨੀ, ਇਹਨਾਂ ਨੂੰ ਕੱਪੜੇ ਪਾਉਣ ਦਾ ਪਤਾ ਨਹੀਂ। ਕਿਹੋ ਜਿਹਾ ਬ੍ਰਹਮ ਗਿਆਨ ਹੈ ਜਿਹਨੂੰ ਕੱਪੜੇ ਪਾਉਣ ਦੀ ਹੋਸ਼ ਹੀ ਨਹੀਂ, ਉਹਨੂੰ ਕੱਪੜਿਆਂ ਦਾ ਗਿਆਨ ਨਹੀਂ, ਅਤੇ ਬ੍ਰਹਮ ਤਾਂ ਬਹੁਤ ਵੱਡਾ ਹੈ। ਜੇ ਕਿਸੇ ਦੀ ਪੱਗ ਢੱਠੀ 'ਤੇ ਕਹਿੰਦੇ ਜੀ ਬ੍ਰਹਮ ਗਿਆਨੀ ਨੇ, ਤਾਂ ਪੱਗ ਕਿਉਂ ਵੱਧੀ ਹੈ? ਤੁਸੀਂ ਦਮਦਮਾ ਸਾਹਿਬ ਜਾਂਦੇ ਹੋ, ਉੱਥੇ ਸ਼ੀਸ਼ਾ ਭੇਟ ਕੀਤਾ ਗੁਰਸਿੱਖ ਨੇ ਸ਼ੀਸ਼ਾ, ਅਤੇ ਮੈਂ ਹੈਰਾਨ ਹੁੰਦਾ ਵੀ ਮੇਰੇ ਗੁਰਦੇਵ 'ਚ ਕਿੰਨੀ ਤਾਕਤ ਹੈ। ਕਿਸੇ ਗੁਰਸਿੱਖ ਨੇ ਸ਼ੀਸ਼ਾ ਭੇਟ ਕੀਤਾ, ਬਾਜਾਂ ਵਾਲਿਆ ਤੁਸੀਂ ਬੜੀ ਸੁੰਦਰ ਦਸਤਾਰ ਸਜਾਉਂਦੇ ਹੋ, ਅੱਜ ਸਾਨੂੰ ਦਸਤਾਰ ਚੰਗੀ ਨਹੀਂ ਲੱਗਦੀ। ਬੜਾ ਦੁੱਖ ਹੁੰਦਾ ਮਨ ਨੂੰ, ਮੂੰਹ 'ਤੇ ਦਾੜਾ ਅਤੇ ਸਿਰ 'ਤੇ ਟੋਪੀ ਪਾ ਕੇ ਦਸਤਾਰ ਸਦ ਮੱਠਾ ਟੇਕਣ ਵਾਲੀ ਟੋਪੀ ਪਾ ਕੇ, ਇੰਨਾ ਟਾਈਮ ਹੀ ਨਹੀਂ ਵੀ ਅਸੀਂ ਦਸਤਾਰ ਸਜਾ ਸਕੀਏ। 32-34 ਸਾਲ ਪਹਿਲਾਂ ਹਿੰਦ ਸਮਾਚਾਰ ਅਖਬਾਰ ਵਿੱਚ ਇੱਕ ਲੇਖ ਛਪਿਆ ਸੀ ਬਾਬੇ ਅਕਾਲੀ ਫੂਲਾ ਸਿੰਘ ਦਾ। ਇਹ ਸ਼ਾਇਦ ਕੋਈ 71-72 ਦੀ ਗੱਲ ਹੈ। ਅਤੇ ਅਕਾਲੀ ਫੂਲਾ ਸਿੰਘ ਦਸਤਾਰਾ ਬੜਾ ਸੁੰਦਰ ਸਜਾਉਂਦੇ ਹੁੰਦੇ ਸਨ, ਅਤੇ ਬਾਬਾ ਅਕਾਲੀ ਫੂਲਾ ਸਿੰਘ ਨੂੰ ਆਖਿਆ ਬਾਬਾ ਜੀ ਤੁਹਾਡਾ ਦਮਾਲਾ ਬੜਾ ਲੰਮਾ ਹੈ, ਤੁਸੀਂ ਇੰਨਾ ਚਿਰ ਲਾਉਂਦੇ ਹੋ ਅਤੇ ਜੇ ਕੋਈ ਤੁਹਾਡੇ 'ਤੇ ਹਮਲਾ ਕਰਦੇ ਤਾਂ ਕੀ ਕਰੋਗੇ? ਇਹ ਅਕਾਲੀ ਫੂਲਾ ਸਿੰਘ ਮਰਦ ਨੂੰ ਸਵਾਲ ਕੀਤਾ ਕਿਸੇ ਨੇ, ਵੀ ਤੁਸੀਂ ਦਸਤਾਰ ਸਜਾਈ ਜਾਂਦੇ ਹੋ ਇੰਨੀ ਲੰਮੀ, ਅਤੇ ਜੇ ਕੋਈ ਤੁਹਾਡੇ 'ਤੇ ਇੱਕਦਮ ਹਮਲਾ ਕਰਦੇ, ਤੁਸੀਂ ਕੌਮ ਦੇ ਜਥੇਦਾਰ ਹੋ, ਆਗੂ ਹੋ, ਅਤੇ ਕੀ ਕਰੋਗੇ? ਉਦੋਂ ਸਿਰ ਝੁਕਦਾ ਆਪਣੇ ਬਜ਼ੁਰਗਾਂ ਦੇ ਅੱਗੇ ਅਕਾਲੀ ਫੂਲਾ ਸਿੰਘ ਨੇ ਇੱਕਦਮ ਆਪਣੀ ਦਸਤਾਰ ਨੂੰ ਟੰਗ ਕੇ ਅਤੇ ਸ੍ਰੀ ਸਾਹਿਬ ਕੱਢ ਕੇ ਕਹਿਣ ਲੱਗਾ, ਹੋ ਸਕਦਾ ਸਾਡੇ ਕੋਲ ਦਸਤਾਰ ਦਾ ਟਾਈਮ ਹੀ ਨਹੀਂ। ਗਿਆਨੀ ਜੀ, ਤੁਹਾਨੂੰ ਕੀ ਇਤਰਾਜ਼ ਟੋਪੀ ਉੱਪਰ? ਗੁਰਮੁਖੋ, ਮੈਨੂੰ ਇਤਰਾਜ਼ ਨਹੀਂ, ਮੈਂ ਤਾਂ ਗੁਰੂ ਘਰ ਦਾ ਸਿੱਖ ਹਾਂ, ਮੇਰੇ ਗੁਰੂ ਨੂੰ ਇਤਰਾਜ਼ ਹੈ। ਜਿਹੜਾ ਅਕਾਲ ਤਖਤ ਸਾਹਿਬ ਹੈ ਨਾ, ਅਕਾਲ ਤਖਤ ਸਾਹਿਬ, ਇਹ ਅਕਾਲ ਤਖਤ ਨੂੰ ਮੰਨਣ ਵਾਲੇ ਹੋ ਗੁਰੂ ਕੇ ਸਿੱਖੋ, ਕਿਤੇ ਦਸਤਾਰ ਦੀ ਕਦਰ ਕਰਿਆ ਕਰੋ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕਿਉਂਕਿ ਦਿੱਲੀ ਸਰਕਾਰ ਦਾ ਕਦੇ ਹੁਕਮ ਹੁੰਦਾ ਸੀ ਗੈਰ ਕੌਮਾਂ ਸਿਰ 'ਤੇ ਪੱਗ ਨਹੀਂ ਬੰਨ ਸਕਦੀਆਂ। ਗੈਰ ਕੌਮਾਂ ਘੋੜੇ ਦੀ ਸਵਾਰੀ ਹੀ ਨਹੀਂ ਕਰ ਸਕਦੀਆਂ, ਗੈਰ ਕੌਮਾਂ ਨੂੰ ਸ਼ਸਤਰ ਰੱਖਣ ਦਾ ਕੋਈ ਹੱਕ ਨਹੀਂ। ਅਤੇ ਨਮਸਕਾਰ ਕਰਾਂ ਕਰੋੜਾਂ ਵੇਰਾਂ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਨੂੰ। ਉਹ ਕਹਿੰਦੇ, ਦਿੱਲੀ ਸਰਕਾਰੇ, ਤੂੰ ਕਹੀ ਨਹੀਂ, ਮੈਂ ਪੱਗ ਨਹੀਂ ਬੰਨਣ ਦੇਣੀ, ਮੈਂ ਦੋ ਦਸਤਾਰਾਂ ਸਜਾਉਣੀਆਂ ਹੀ ਦੋ। ਜਿਹੜਾ ਆਪਾਂ ਦੋ ਦਸਤਾਰਾਂ ਬੰਨਦੇ ਹਾਂ ਨਾ ਗੁਰਮੁਖੋ, ਇਹ ਸਾਡਾ ਫੈਸ਼ਨ ਨਹੀਂ। ਜੇ ਥੱਲੇ ਆਪਾਂ ਛੋਟੀ ਦਸਤਾਰ ਸਜਾਉਂਦੇ, ਇਹ ਵੱਖ ਵੱਖ ਗੁਰਮੁਖ, ਕੋਈ ਨੀਲੀ ਸਜਾਉਂਦਾ, ਕੋਈ ਪੀਲੀ ਸਜਾਉਂਦਾ, ਇਹ ਆਪੋ ਆਪਣੀ ਮੌਜ, ਕੋਈ ਮਾੜੀ ਗੱਲ ਨਹੀਂ। ਉੱਤੇ ਆਪਾਂ ਵੱਡਾ ਦਸਤਾਰਾ ਸਜਾਉਂਦੇ ਹਾਂ। ਇਹ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੁਖਮ ਦੀ ਪਾਲਣਾ ਪਾਤਸ਼ਾਹ, ਤੂੰ ਮੇਰਾ ਮਾਲਕ, ਤੂੰ ਮੇਰੇ ਸਿਰ ਦਾ ਸਾਈਂ, ਅਤੇ ਮੈਂ ਤੇਰਾ ਸਿੱਖ, ਤੇਰੇ ਹੁਕਮ ਦੀ ਪਾਲਣਾ ਕਰਦਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿੰਦੇ, ਭਾਈ ਤੁਸੀਂ ਕਹਿੰਦੇ ਸ਼ਸਤਰ ਨਹੀਂ ਪਹਿਨਣ ਦੇਣੇ, ਦੂਜਿਆਂ ਦੀ ਵਾਰੀ ਬਾਅਦ ਵਿੱਚ, ਮੈਂ ਮੀਰੀ ਅਤੇ ਪੀਰੀ ਦੀਆਂ ਦੋ ਸ੍ਰੀ ਸਾਹਿਬਾਂ ਹੋਣੇ ਪਹਿਨਾਂਗਾ। ਮੈਂ ਗੱਲ ਕਹਿਣ ਲੱਗਾ, ਬਹੁਤਿਆਂ ਨੇ ਸਹਿਮਤ ਨਹੀਂ ਹੋਣਾ, ਪਰ ਹੈ ਲਿਖਤ ਇਤਿਹਾਸ ਵਿੱਚ, ਕਨ੍ਹੱਈਆ ਲਾਲ ਨੇ ਤਵਾਰੀਖ ਲਿਖੀ ਹੈ ਸਿੱਖਾਂ ਦੀ ਉਰਦੂ 'ਚ। ਉਹਦੇ 'ਚ ਉਸ ਕਨ੍ਹੱਈਆ ਲਾਲ ਨੇ ਇੱਕ ਬੜੀ ਗੱਲ ਲਿਖੀ, ਕਿਉਂਕਿ ਅੱਜ ਦਾ ਤਰਕਵਾਦੀ ਇਸ ਗੱਲ ਨਾਲ ਸਹਿਮਤ ਨਹੀਂ ਹੋਏਗਾ, ਕਿਉਂਕਿ ਉਹਦੇ ਤਰਕ ਹੈ। ਉਹ ਕਹਿੰਦਾ ਵੀ ਜਿਹੜੀਆਂ ਦੋ ਸ੍ਰੀ ਸਾਹਿਬਾਂ ਸੀ ਨਾ, ਹਿੰਦੂ ਭਰਾ ਹੈ ਕਨ੍ਹੱਈਆ ਲਾਲ, ਕਹਿੰਦਾ ਉਸ ਅਕਾਲ ਪੁਰਖ ਨੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਧੁਰੋਂ ਭੇਜੀਆਂ ਸਨ। ਇਹ ਉਸ ਵੀਰ ਦੇ ਲਾਲ ਨੂੰ ਮੈਂ ਵਾਰ ਵਾਰ ਰਿਪੀਟ ਕਰ ਰਿਹਾ, ਕਨ੍ਹੱਈਆ ਲਾਲ ਲਿਖਤ ਤਵਾਰੀਖ ਸਿੱਖਾਂ। ਉਹ ਕਹਿੰਦੇ ਸ਼ਸਤਰ ਨਹੀਂ ਪਹਿਨਣ ਦੇਣੇ, ਮੇਰੇ ਬਾਪੂ ਨੇ ਦੋ ਪਾਈਆਂ, ਸਾਨੂੰ ਸ੍ਰੀ ਸਾਹਿਬ ਪਾਉਣ ਦਾ ਹੁਕਮ ਕੀਤਾ, ਅਤੇ ਆਪਾਂ ਤਾਂ ਕਹਿੰਦੇ ਬਾਥਰੂਮ 'ਚ ਲਾਹ ਕੇ ਅਤੇ ਇਸ਼ਨਾਨ ਕਰਨਾ, ਕਿਰਪਾਨ ਅੜਦੀ ਹੈ, ਸਾਨੂੰ ਕਿਰਪਾਨ ਵੀ ਅੜਨ ਲੱਗ ਪਈ, ਇਸ਼ਨਾਨ ਤਾਂ ਕਰਾਂਗਾ ਕਲੀ 'ਤੇ ਟੰਗ ਕੇ। ਅਤੇ ਮੈਂ ਕਿਹਾ ਇਹਦਾ ਭਾਵ ਫਿਰ ਅੰਮ੍ਰਿਤ ਕਲੀ ਨੇ ਛਕਿਆ, ਤੂੰ ਤਾਂ ਇਹਨਾਂ ਨੇ ਛਕਿਆ। ਗੁਰਮੁਖੋ, ਸ਼ਾਸਤਰ ਨੂੰ ਆਪਣੇ ਸਰੀਰ ਨਾਲੋਂ ਅੱਡ ਨਹੀਂ ਕਰਨਾ। ਉਹ ਕਹਿੰਦੇ ਘੋੜੇ 'ਤੇ ਨਹੀਂ ਚੜ੍ਹਨ ਦੇਣਾ, ਅਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿੰਦੇ, ਜਿਹਨੇ ਮੇਰੀਆਂ ਖੁਸ਼ੀਆਂ ਲੈਣੀਆਂ ਨੇ ਨਾ, ਇਸ ਅਕਾਲ ਤਖਤ ਸਾਹਿਬ ਸ਼ਾਸਤਰ ਭੇਟ ਕਰਿਆ ਕਰੋ, ਸ਼ਾਸਤਰ ਇੱਥੇ ਘੋੜੇ ਭੇਟ ਕਰਿਆ ਕਰੋ। ਮੇਰਾ ਮਨ ਬੜਾ ਪ੍ਰਸੰਨ ਹੁੰਦਾ ਜਦੋਂ ਮੈਂ ਇਤਿਹਾਸ ਨੂੰ ਪੜ੍ਹਦਾ, ਕਾਰਨ ਕਿ ਮੇਰੇ ਪਿੰਡ ਦੇ ਬਜ਼ੁਰਗ, ਮੇਰੇ ਤੋਂ ਦੋ ਪਿੰਡ ਖੇਮ ਕਰਨ ਲੱਗ ਗਏ ਹੈ, ਉਸ ਨਗਰ ਦੇ ਭਾਈ ਮੋਹਰੇ ਨੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਸਭ ਤੋਂ ਪਹਿਲੀ ਤੋਪ ਭੇਟ ਕੀਤੀ, ਤੋਪ ਪੂਰੇ ਕੋਨੇ ਦੇ ਲਾਗੇ ਨਗਰ ਬਾਰਡਰ ਦੇ ਕਸੂਰ ਕੋਲ ਪਿੰਡ, ਵੱਡਾ ਕਸਬਾ ਖੇਮ ਕਰਨ, ਉਸ ਖੇਮ ਕਰਨ ਨਗਰ ਦੇ ਭਾਈ ਮੋਹਰੀ ਜੀ ਨੇ ਦੀਨ ਦੁਨੀਆ ਦੇ ਬਾਲ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਤੋਪ ਭੇਟ ਕੀਤੀ, ਤੋਪ, ਅਤੇ ਆਪਾਂ ਤਾਂ ਕਹਿੰਦੇ ਕਿਰਪਾਨ ਵੀ 3 ਇੰਚੀ ਹੋਵੇ, ਜੂੜੇ ਟੰਗੀ ਹੋਵੇ, ਕਈ ਕਹਿੰਦੇ ਗਿਆਨੀ ਜੀ ਜੋੜੇ 'ਚ ਤੰਗੀ, ਜੋੜੇ 'ਚ ਮੈਂ ਕਿਹਾ ਮਿਹਰਬਾਨੀ ਕਿਤੇ ਕਛਹਿਰਾ ਵੀ ਜੋੜੇ 'ਚ ਨਾ ਟੰਗ ਲਈ। ਇੰਨੇ ਢਿੱਲੇ ਨਾ ਹੋਈਏ ਗੁਰਸਿੱਖੋ, ਇੰਨੇ ਢਿੱਲੇ ਨਾ ਹੋਈਏ। ਇਹ ਸਾਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੂਰਮੇ ਬਣਾਇਆ। ਮੈਂ ਕਛਹਿਰੇ ਦੀ ਗੱਲ ਤਾਂ ਕੀਤੀ, ਕਛਹਿਰਾ ਲੋਕ ਅਤੇ ਪਲੋਕ ਦਾ ਪੜਦਾ ਮਗਦੇ ਅੱਗੇ ਗੱਲ ਕੀਤੀ ਸੀ। 47 ਦੇ ਵਿੱਚ ਇਹ ਲਿਖਿਆ ਹੋਇਆ ਪੋਥੀਆਂ 'ਚ, ਕਛਹਿਰੀ ਦੀ ਮਾਨਤਾ 'ਚ। ਇੱਕ ਸਾਡੀ ਅੰਮ੍ਰਿਤਧਾਰੀ ਬੀਬੀ 1947 ਦੇ ਘਲੋ ਘਾਰੇ ਵਿੱਚ ਕਤਲ ਹੋ ਗਈ। ਉਹਨੂੰ ਕਤਲ ਕਰਕੇ ਨਦੀ 'ਚ ਰੋੜ ਦਿੱਤਾ। ਮੁਸਲਮਾਨ ਥਾਣੇਦਾਰ ਦੀ ਡਿਊਟੀ ਪੁਲਾਂ 'ਤੇ, ਜਿਵੇਂ ਸਾਡੇ ਪੁਲਿਸ ਵਾਲੇ ਭਰਾਵਾਂ ਦੀਆਂ ਡਿਊਟੀਆਂ ਨੇ, ਡਿਊਟੀ ਲੱਗੀ ਹੈ ਅਤੇ ਬੀਬੀ ਦਾ ਸਰੀਰ ਪਾਣੀ 'ਚ ਰੁੜਿਆ ਆਉਂਦਾ। ਕਿਸੇ ਨੇ ਆਖਿਆ ਵੀ ਜਾਪਦਾ ਕੋਈ ਬੀਬੀ ਹੈ, ਅਤੇ ਥਾਣੇਦਾਰ ਕਹਿਣ ਲੱਗਾ ਗੁਰਮੁਖੋ ਇਉਂ ਕਰੋ, ਮੁਸਲਮਾਨ ਸੀ ਥਾਣੇਦਾਰ ਭਰਾ। ਉਹ ਕਹਿਣ ਲੱਗਾ ਵੀ ਉਹ ਮੇਰੀ ਚਾਦਰ ਲੈ ਲਓ ਅਤੇ ਉਸ ਬੀਬੀ ਦੇ ਤਨ 'ਤੇ ਕੱਪੜਾ ਪਾਓ। ਛੋਟਾ ਮੁਲਾਜ਼ਮ ਕਹਿਣ ਲੱਗਾ ਮੀਆਂ ਜੀ ਮੈਨੂੰ ਜਾਪਦਾ ਵੀ ਇਹ ਸਿੱਖ ਬੀਬੀ ਉਹਦੇ ਤੇੜ ਕਛਹਿਰਾ, ਔਰ ਉਸ ਥਾਣੇਦਾਰ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ, ਮੇਰੇ ਪਾਤਸ਼ਾਹ ਤਨ ਤੂੰ ਜਿਹੜਾ ਲੋਕ 'ਤੇ ਭਲੋਵੇ ਸਿੱਖ ਦਾ ਪਰਦਾ ਢੱਕਦਾ, ਅਤੇ ਗੱਲ ਇੱਥੇ ਨਹੀਂ ਮੁੱਕੀ ਗੁਰਮੁਖੋ। ਉਸ ਮੁਸਲਮਾਨ ਬਜ਼ੁਰਗ ਨੇ, ਥਾਣੇਦਾਰ ਨੇ ਅਕਾਲ ਤਖਤ ਸਾਹਿਬ ਆ ਕੇ ਅੰਮ੍ਰਿਤਪਾਨ ਕੀਤਾ। ਅਕਾਲ ਤਖਤ ਸਾਹਿਬ ਆ ਕੇ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਿਧਾਂਤ ਨੂੰ ਕੇਵਲ ਪੜ੍ਹਨਾ ਨਹੀਂ, ਇਹਨੂੰ ਆਪਣੇ ਜੀਵਨ ਦੇ ਉੱਪਰ ਢਾਲਣਾ ਵੀ, ਢਾਲਣਾ ਵੀ ਹੈ। ਮੇਰੇ ਪਾਤਸ਼ਾਹ ਕਹਿੰਦੇ ਸੋਗ ਸਹਿਜ ਆਨੰਦ ਸਗਲ ਸਿਉਂ। ਉਹ ਜਿਹੜੇ ਗੁਰਮੁਖ ਪਿਆਰੇ ਨੇ ਨਾ, ਸਹਿਜ ਦਾ ਭਾਵ ਦਾ ਅਡੋਲ, ਆਪਣਾ ਤਾਂ ਮਨ ਕਦੇ ਉੱਚਾ ਅਤੇ ਕਦੇ ਨੀਵਾਂ। ਗੁਰਬਾਣੀ 'ਚ ਪੜ੍ਹਦੇ ਨਾ, ਕਭੂ ਜੀੜਾ ਉਭ ਚੜ੍ਹਤ ਹੈ, ਕਭੂ ਜਾਏ ਪਿਆਲੇ, ਲੋਭੀ ਜੀੜਾ ਥਿਰਨਾ ਰਹਿਤ ਹੈ, ਚਾਰੇ ਕੂੰਟਾਂ ਭਾਲੇ। ਲਾਲਚੀ ਸੁਭਾਅ ਹੋਣ ਕਰਕੇ ਕਦੇ ਮਨ ਅੰਦਰ ਅਤੇ ਕਦੇ ਬਾਹਰ, ਜੇ ਤਾਂ ਕਿਸੇ ਲਿਫਾਫਾ ਦੇ ਦਿੱਤਾ, ਕਹਿਣ ਲੱਗਾ ਬੜੇ ਗੁਰਮੁਖ ਪਰਿਵਾਰ ਨੇ, ਗੁਰਮੁਖ ਪਰਿਵਾਰ। ਅਤੇ ਜੇ ਕਿਸੇ ਗਰੀਬ ਨੇ ਆਖਿਆ ਚੰਗਾ ਜੀ ਗੁਰਮੁਖੋ ਜੀ ਆਇਆਂ ਨੂੰ ਬਾਬਾ ਜੀ, ਅਤੇ ਆਪਾਂ ਕਹਿੰਦੇ ਭੁੱਖੇ ਜਾਪਦੇ ਨੇ, ਅਤੇ ਮੈਂ ਬੇਨਤੀ ਕਰਾਂ ਵੀ ਜੋ ਭੁੱਖੇ ਜਾਪਦੇ ਤੂੰ ਰੱਜਿਆ, ਅਤੇ ਨਾਲੇ ਚਾਹ ਪਈ ਅਤੇ ਨਾਲੇ ਪੈਸਿਆਂ ਦੀ ਝਾਕ ਰੱਖਦਾ ਹੈ। ਇਹ ਗੁਰਮੁਖੋ ਗੁਰਸਿੱਖੀ ਨਹੀਂ। ਗੁਰੂ ਸਾਡੇ 'ਤੇ ਕਿਰਪਾ ਕਰੇ, ਸਾਨੂੰ ਸੰਤੋਖ ਆਵੇ, ਸਾਡਾ ਮਨ ਅਡੋਲ ਹੋਵੇ, ਸਾਡੇ ਮਨ 'ਚ ਅੱਠੇ ਪੈਰ ਵਿਕਾਸ ਰਹੇ। ਕਿਉਂਕਿ ਇਹ ਵਿਕਾਸ ਕਿਵੇਂ ਰਹੇਗਾ, ਅਸੀਂ ਰੋਜ਼ਾਨਾ ਪੜ੍ਹਦੇ ਪਰ ਅਮਲ ਨਹੀਂ ਕਰਦੇ। ਨਾਨਕ ਭਗਤਾਂ ਸਦਾ ਵਿਕਾਸ, ਵਿਕਾਸ ਨਾਮ ਹੈ ਖੇੜੇ ਦਾ। ਨਾਨਕ ਭਗਤਾਂ ਸਦਾ ਵਿਕਾਸ, ਸੁਣਿਆ ਦੁੱਖ ਪਾਪ ਕਾ ਨਾਸ। ਆਪੇ ਖੇੜਾ ਰਹਿਣਾ ਨਾ, ਪਾਪ ਵੀ ਗਏ ਦੁੱਖ ਵੀ ਗਏ, ਪਰ ਸੁਣਨਾ ਕੀ ਹੈ ਸੱਤ। ਆਪਾਂ ਝੂਠ ਸੁਣਦੇ ਹਾਂ, ਸੁਣਿਆ ਸੱਤ ਸੰਤੋਖ, ਸੱਤ ਸੁਣੀਏ ਅਤੇ ਲਾਲਚੀ ਨਾ ਹੋਈਏ, ਸੰਤੋਖ ਹੋਵੇ। ਜਦੋਂ ਸੱਤ 'ਤੇ ਸੰਤੋਖ ਹੋ ਗਿਆ ਤਾਂ ਮੇਰਾ ਪਾਤਸ਼ਾਹ ਕਹਿੰਦੇ ਗੁਰਮੁਖਾ ਫਿਰ ਤੈਨੂੰ ਗਿਆਨ ਵੀ ਹੋ ਜਾਏਗਾ। ਸੁਣਿਆ ਸੱਤ ਸੰਤੋਖ ਗਿਆਨ, ਸੱਤ ਨੂੰ ਸੁਣ ਸੰਤੋਖ ਦੇ ਸਹਿਤ ਹੋ, ਆਟੋਮੈਟਿਕਲੀ ਤੈਨੂੰ ਆਤਮ ਗਿਆਨ ਹੋ ਜਾਏਗਾ, ਤੈਨੂੰ ਪ੍ਰਭੂ ਦੀ ਸੋਝੀ ਹੋ ਜਾਏਗੀ। ਤੋ ਮੇਰੇ ਪਾਤਸ਼ਾਹ ਕਹਿੰਦੇ ਸੋਗ ਸਹਿਜ ਆਨੰਦ ਸਗਲ ਸਿਉਂ। ਉਹਨਾਂ ਨੂੰ ਅੱਠੇ ਪਰ ਸੁੱਖ, ਅੱਠੇ ਪਰ ਮਨ ਦੀ ਅਡੋਲਤਾ, ਅੱਠੇ ਪੈਰੀ ਖੇੜਾ ਤੇ ਖੁਸ਼ੀ।
ਵਾਕੋ ਵਿਆਦ ਨਾ ਕਾਈ,
ਵਾਕੋ ਭਾਵ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਕਸ਼ਟ ਨਹੀਂ ਆਉਂਦਾ। ਵਿਆਹ ਦਾ ਨਾਮ ਹੈ ਕਸ਼ਟ, ਕਿਸੇ ਪ੍ਰਕਾਰ ਦਾ ਕੋਈ ਕਸ਼ਟ ਨਹੀਂ ਆਏਗਾ।
ਰਾਮ
ਦੇ ਕਰਕੇ ਕਿਰਪਾ ਕਰਦੇ ਨੇ ਗੁਰਮੁਖੋ। ਫਿਰ ਕਈ ਬੰਦੇ ਕਹਿੰਦੇ ਗਿਆਨੀ ਜੀ ਅਸੀਂ ਤਾਂ ਬਾਣੀ ਪੜ੍ਹਨ ਵਾਲੇ ਬਿਮਾਰ ਵੇਖੇ ਨੇ। ਗੁਰਮੁਖੋ ਇਹ ਤਨ ਦੇ ਰੋਗ ਨੇ, ਤਨ ਦੇ। ਉਹਨਾਂ ਗੁਰਮੁਖਾਂ ਦੀ ਜਿਨ੍ਹਾਂ ਦੀ ਇੱਥੇ ਵਸਤਾ ਗੁਰਦੇਵ ਨੇ ਜ਼ਿਕਰ ਕੀਤੀ ਹੈ ਨਾ, ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ बंद-बंद कटे जाते ने, बंद-बंद कटे जा रहे ने, बड़ा औखा बंद-बंद कटाउणा, लेकिन साढ़े इतिहास ने वो वचन सामभ के रखे ने। भाई साहब कहिंदे तन गंदगी की कोठड़ी, हार हीरियां की खान, तन दित्तियां जे हर मिले तां भी सस्ता जान। प्यारिया झाड़ी है ना, वो रतना की कोठड़ी है, साडा तन गंदगी का ढेर है। तो भाई जी कहिंदे जे तन गया हरी मिल जाए तो गुरमुखा सौदा सस्ता महंगा नहीं, बड़ा औखा स्वस्था ते पहुँचना। वाह को व्याध ना कही, वो किसी कष्ट नूं कष्ट करके मनते ही नहीं। जिवें आपां पढ़दे जो नर दुख मैं दुख नहीं माने, सुख स्नेह और भय नहीं जाके कंचन माटी माने।
दिसे सब संग रहे अलेपा,
भाई हो रहिंदे सारिआं दे नाल ने, लेकिन लपाए मानगी नहीं, लेकिन पकड़ी पकड़ नहीं। भावें वह गृहस्थी ने, भावें वह व्यंगम ने, वह पकड़ती पकड़ तो रहत ने पकड़ तो। आप हजूर साहब जाने उत्थे दो गुरद्वारे साहब ने, नगीना घाट ते हीरा घाट। वो गुरमुखो इस पंक्ति की व्याख्या करते हैं, दीसे सब संग रहे अलेपा। बादशाह ने हीरा भेट किया बहादुर शाह ने, तो सतगुरु पातशाह ने वगा के गदावरी सुट के आख्या बहादुर शाह पत्थरां नाल टकरा नहीं मारियां पत्थरां नाल। शाहूकार ने नगीना भेट किया तो आख्या पत्थरां नाल टकरा नहीं मारियां मारी दियां। नाम रूप हीरे दे गाहक बनो, साचे का गाहक विरला को जान। अलेपे की गल चली, अलेपा दी। धन गुरु गोबिंद सिंह सच्चे पातशाह दे सत्कारयोग साहब जादे, बाबा जोरावर सिंह जी, बाबा फतेह सिंह जी, ते साड़ी अम्मा माता गुजर कौर शहीद हो गए। नूरे माई ने सतगुरु पातशाह नूं लिया के खबर दिते ते राय कले दियां पुब्बां निकल गईयां, जिहदे नां ते रायकोट है ना। ये सतगुरु पातशाह महाराज के दर का प्रेमी सी, उन्हें अपने वफादार नौकर नूरे नूं भेजिया। डंगर चारदा सी तां कहिंदे नूरा माई, कहिण लगे नूरिया तेरी भैण उत्थे नूरा व्याही है, उहदे राहीं पता कर। नूरा गया, भैण ने रो रो के उत्थों दी घटना बयान कीती, ते नूरे ने कलगीधर पातशाह नूं जवान के सुनाई ना खबर, ते राय कले दियां पुब्बां निकल गईयां पुब्बां। उत्थे साडे इतिहास में लिखिया कि कलगीधर पातशाह महाराज ने एक काई दा बूटा सी, काई दा बूटा, ते उहनूं पहलां कहण लगे कलिया धरती ते लकीरां मार, ये भी लिखिया होया। इन्ना रो ना, सारा भाणे च है, उन्हें लकीरां मारियां। ते कलगीधर पातशाह कहण लगे तैनू लकीरां दा दुख होया? कहण लगा जी नहीं, नमस्कार गुरदेव नूं मैं किन्नी कवेरां करां, मेरी मांग है मेरे पातशाह मेरे ते मेर करी, मेरा सिर अठे पर तेरे चरणां च रहा, कदे मंग रहा करो। साडे सिर दी इक गुरमुखो कौड़ी कीमत नहीं, कौड़ी कीमत नहीं इहदी। ये तां ही कीमती है जे किते गुरु दे चरणां विच डिग्गा रहे ते, वरना इहदी एक पैसा कीमत नहीं, जे एक पैसा कीमत नहीं। मेरे पातशाह कहण लगे राय जिवें तैनूं लकीरां दा दुख नहीं ना, इसे प्रकार साडे वास्ते साहिबजादे ने प्रभु ने भेजे ते प्रभु च लीन हो गए दुख कहदा। ये गल कहनी बहुत औखी जे, लेकिन हड्डी वर्दी ते गुरमुखो झली नहीं जांदी। कदे मेरा पातशाह कलगी सजाउंदा, कदे तोड़ा लाउंदा, ਕਦੇ ਚਮਕੌਰ ਦੀ ਗੜੀ 'ਚੋਂ ਨੰਗੇ ਚਰਨੀ ਨਿਕਲਦਾ, ਪਰ ਮੇਰੇ ਪਾਤਸ਼ਾਹ ਦੇ ਮਨ ਵਿੱਚ ਤਨ ਦੇ ਵਿੱਚ ਖੇਦ ਨਹੀਂ। ਇਹਦੇ ਤੋਂ ਵੱਡੀ ਤਾਂ ਉਧਾਰ ਨਹੀਂ ਕਿਤੇ ਨਹੀਂ ਗਈ। ਜਿਹੜੇ ਉਹ ਰੱਬ ਦੇ ਪਿਆਰੇ ਨੇ ਨਾ, ਇਹ ਮੈਂ ਉਦਾਹਰਨ ਤਾਂ ਦਿੱਤੀ ਵੀ ਜਿਹੜੇ ਫੇਲ ਬੰਦੇ ਨੇ ਨਾ, ਫੇਲ ਆਪਾਂ ਸਾਇੰਸ ਪੜ੍ਹਦੇ ਹਾਂ, ਮੈਥ ਕੈਮਿਸਟਰੀ ਉੱਪਰ ਫਾਰਮੂਲਾ ਹੁੰਦਾ, ਉਹਨੂੰ ਵੇਖ ਕੇ ਤਾਂ ਆਪਾਂ ਜ਼ਿੰਦਗੀ ਦਾ ਸਵਾਲ ਹੱਲ ਕਰ ਸਕਦੇ ਹਾਂ। ਕਲਗੀਧਰ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਦੁਨੀਆਂ ਦੇ ਲੋਕਾਂ ਲਈ ਮਿਸਾਲ ਹੈ, ਉਦਾਹਰਨ ਹੈ। ਤਾਂ ਹੀ ਉਹ ਤਾਂ ਅਸੀਂ ਪੜ੍ਹਦੇ ਹਾਂ ਭਾਈ ਗੁਰਦਾਸ ਸਿੰਘ ਦੀਆਂ ਪੰਕਤੀਆਂ, ਵਾ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ। ਇਹ ਕੇਵਲ ਅਤੇ ਕੇਵਲ ਇਹ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਮੇਰਾ ਮਾਲਕ ਹੈ, ਜਿਹੜੇ ਉਹ ਰੱਬ ਦੇ ਪਿਆਰੇ ਨੇ ਭਾਈ, ਰਹਿੰਦੇ ਸਾਰਿਆਂ ਦੇ ਵਿੱਚ ਨੇ ਪਰ ਰਹਿੰਦੇ ਨਿਰਲੇਪ ਹਨ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਹਿ ਸਾਣੇ,
ਨਹਿ ਵਿਆਪੈ ਉਨ ਮਾਈ।
ਮਾਈ ਤੋਂ ਭਾਵ ਮਾਇਆ, ਉਹ ਜਿਹੜੇ ਨਿਰਲੇਪ ਪੁਰਖ ਨੇ ਉਹਨਾਂ ਨੂੰ ਇਹ ਮਾਇਆ ਪੋਹ ਨਹੀਂ ਸਕਦੀ। ਸਾਡੇ ਸਿੱਖ ਇਤਿਹਾਸ ਵਿੱਚ ਇੱਕ ਘਟਨਾ ਆਉਂਦੀ ਹੈ ਕਿ ਜਿਸ ਮੌਕੇ ਮਹਾਰਾਜਾ ਰਣਜੀਤ ਸਿੰਘ ਨੇ ਅੜਕ ਦਰਿਆ ਨੂੰ ਪਾਰ ਕੀਤਾ ਨਾ, ਅਤੇ ਬਾਬਾ ਵੀਰ ਸਿੰਘ ਨਿਰੰਗਾਬਾਦੀ ਉਹਨਾਂ ਨੂੰ ਕਹਿਣ ਲੱਗਾ, ਮਹਾਂਪੁਰਖੋ ਤੁਸੀਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ ਵੀ ਜਿਹੜੇ ਕਾਰਜ ਲਈ ਮੈਂ ਚੱਲਿਆ ਮੇਰਾ ਕਾਰਜ ਫਤਿਹ ਹੋ ਜਾਏ। ਬਾਬਾ ਵੀਰ ਸਿੰਘ ਜੀ ਨੇ ਸਤਿਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ, ਹਰਿਓਰ ਨੇ ਰਹਿਮਤਾਂ ਕੀਤੀਆਂ, ਮਹਾਰਾਜਾ ਰਣਜੀਤ ਸਿੰਘ ਜਿੱਤ ਗਿਆ। ਅਤੇ ਮਨ 'ਚ ਵਿਚਾਰ ਆਈ ਵੀ ਇਹਨਾਂ ਮਹਾਂਪੁਰਸ਼ਾਂ ਨੇ ਅਰਦਾਸ ਬੇਨਤੀ ਕੀਤੀ ਸੀ, ਜਾਂਦੇ ਜਾਂਦੇ ਮਿਲ ਚਲੀਏ। ਚਲਾ ਗਿਆ, ਕਹਿਣ ਲੱਗਾ, ਬਾਬਾ ਜੀ ਬੜੀ ਗੁਰੂ ਨੇ ਕਿਰਪਾ ਕੀਤੀ ਜੇ ਮੋਰਚਾ ਫਤਿਹ ਹੋ ਗਿਆ। ਅਤੇ ਕਹਿਣ ਲੱਗਾ, ਬਾਬਾ ਜੀ ਬੇਨਤੀ, ਕਹਿੰਦੇ ਦੱਸੋ, ਮੈਨੂੰ ਹੁਕਮ ਕਰੋ, ਮੈਂ ਤੁਹਾਨੂੰ ਕੀ ਦਿਆਂ। ਅੱਜ ਕੱਲ੍ਹ ਇਸ ਨੁਕਤੇ ਨੂੰ ਬੜੀ ਵਿਚਾਰਨ ਦੀ ਲੋੜ ਜੇ, ਆਪਾਂ ਜੇ ਥੜਕ ਗਏ ਹਾਂ। ਪੰਜਾਬ ਦਾ ਬਾਦਸ਼ਾਹ ਕਲਗੀਧਰ ਦੇ ਖਾਲਸੇ ਨੂੰ ਕਹਿ ਰਿਹਾ, ਬਾਬਾ ਜੀ ਤੁਸੀਂ ਅਰਦਾਸ ਕੀਤੀ, ਮੋਰਚਾ ਜਿੱਤਿਆ ਗਿਆ, ਕੀ ਦਿਆਂ। ਅਤੇ ਆਪਾਂ ਆਉਂਦੇ ਅਤੇ ਆਪਾਂ ਕਹਿਣਾ ਸੀ ਕੋਈ ਵਧੀਆ ਗੱਡੀ ਲੈ ਦੇ, ਅਰਦਾਸ ਕੀਤੀ ਹੈ, ਭੁੱਲ ਜਾਂਦੇ ਵੀ ਜਾਣਾ ਤਾਂ ਫੱਟੇ ਦੇ ਜਾਣਾ, ਕਿਤੇ ਚੰਗੇ ਲੱਗ ਕੇ ਚਾਰ ਪਲਾਟ ਕਰਾ ਦੇ, ਪਤਾ ਚੱਲੇ ਪਲਾਣੇ ਦੀ ਖੁੱਲ੍ਹੀ ਵੱਡੀ ਕੋਠੀ ਹੈ। ਸਦਕੇ ਜਾਵਾਂ ਗੁਰੂ ਦੇ ਬਖਸ਼ੇ ਖਾਲਸੇ ਨੂੰ ਤੋਂ। ਬਾਬੇ ਵੀਰ ਸਿੰਘ ਨੇ ਆਖਿਆ, ਰਣਜੀਤ ਸਿੰਘ ਆ, ਅਜੇ ਪਰਸੋਂ ਮੰਗਤਾ ਬਣ ਕੇ ਆਇਆ ਸੈਂ, ਅੱਜ ਦਾਤਾ ਬਣ ਕੇ ਆ ਗਿਓ, ਕਿਤੇ ਸਾਡਾ ਜੀਵਨ ਇਹੋ ਜਿਹਾ ਬਣ ਜਾਇਆ। ਪਰਸੋਂ ਕਹਿੰਦਾ ਸਾ ਭਾਈ ਵੀਰ ਸਿੰਘ ਅਰਦਾਸ ਕਰ, ਅਤੇ ਮੈਂ ਗੁਰੂ ਦੀ ਅੱਗੇ ਅਰਦਾਸ ਕੀਤੀ, ਤੇਰਾ ਮੋਰਚਾ ਹੋ ਗਿਆ ਫਤਿਹ, ਹੁਣ ਦਾਤਾ ਬਣ ਕੇ ਆ ਗਿਆ, ਜਿਹੜੇ ਦਾਤੇ ਦੇ ਅੱਗੇ ਅਰਦਾਸ ਕੀਤੀ ਸੀ ਮੈਨੂੰ ਉਹ ਦੇਵੇਗਾ, ਮੈਂ ਮੰਗਤਿਆਂ ਦਾ ਮੰਗਤਾ ਨਹੀਂ। ਅੱਜ ਸਾਡੀ ਪੁਜੀਸ਼ਨ ਤਾਂ ਡਾਊਨ ਹੈ, ਸਾਡਾ ਸਤਿਕਾਰ ਤਾਂ ਨਹੀਂ, ਅਸੀਂ ਬੰਦਿਆਂ ਦੀਆਂ ਜੇਬਾਂ ਵੱਲ ਝਾਕਦੇ ਹਾਂ, ਕਿਤੇ ਇਹਦੇ ਵੱਲ ਝਾਕਿਆ ਕਰੀਏ। ਜਿਹਦਾ ਇਹ ਮਾਲਕ ਹੈ ਨਾ, ਉਹਨੂੰ ਘਾਟਾ ਹੀ ਨਹੀਂ ਕੋਈ। ਮੈਂ ਨਹੀਂ ਜੇ ਕਹਿੰਦਾ, ਮੇਰੀ ਡਿਊਟੀ ਗੁਰਬਾਣੀ ਦੀ ਅਰਥ ਕਰਨ ਦੀ ਹੈ, ਮੇਰੇ ਭਾਗ ਚੰਗੇ ਕਿ 29 ਸਾਲ ਮੈਨੂੰ ਪਾਤਸ਼ਾਹ ਨੇ ਸੇਵਾ ਦਿੱਤੀ, ਉਹ 29 ਸਾਲ ਹੋ ਗਏ ਨੇ। ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਦੀ ਬਾਣੀ 'ਚ ਪੰਕਤੀ ਹੈ, ਬ੍ਰਹਮ ਬਿੰਦੇ, ਜਿਹੜਾ ਬ੍ਰਹਮ ਨੂੰ ਜਾਣਦਾ ਹੈ, ਬ੍ਰਹਮ ਮਾਤਰ ਹੈ, ਏਕ ਸ਼ਬਦ ਲਿਵ ਲਾਏ ਨਵ ਨੀਤੀ, 18 ਸਿੱਧੀ ਪਿੱਛੇ ਲੱਗੀਆਂ ਫਿਰ ਮਗਰ ਮਗਰ, ਜੋ ਹਰ ਹਿਰਦੇ ਸਦਾ ਵਸਾਏ। ਜਿਹੜਾ ਉਸ ਪਰਿਪੂਰਨ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਉਂਦਾ ਹੈ, ਤੋ ਮੇਰੇ ਪਾਤਸ਼ਾਹ ਕਹਿੰਦੇ ਨਾ ਵਿਆਪੇ ਉਨ ਮਾਈ, ਉਹਨਾਂ 'ਤੇ ਮਾਇਆ ਦੀ ਲਪਾਏ ਮਾਨਗੀ ਨਹੀਂ, ਮਾਇਆ ਦਾ ਪ੍ਰਭਾਵ ਨਹੀਂ।
ਇੱਕ ਰੰਗ ਤੱਤ ਕੇ ਬੇਤੇ,
ਰੰਗ ਦਾ ਅਰਥ ਹੈ ਪ੍ਰੇਮ। ਸਾਡੀ ਅਵਸਥਾ ਕੀ ਹੈ, ਗੁਰੂ ਕੀ ਬਾਣੀ ਦੀ ਪੰਕਤੀ, ਜਬ ਕਛ ਪਾਏ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਮਨ ਲਗਤ ਹੈ। ਇਹ ਭਗਤਾਂ ਦੀ ਪਾਵਨ ਬਾਣੀ 'ਚੋਂ ਪੰਕਤੀ ਹੈ, ਜਬ ਕਛ ਪਾਏ ਤਬ ਗਰਭ ਕਰਤ ਹੈ, ਜੇ ਚਾਰ ਪੈਸੇ ਆ ਗਏ ਤਾਂ ਫੁੱਲ ਫੁੱਲ ਕੇ ਬਹਿੰਦਾ ਹੈ, ਜਬ ਕਛ ਪਾਏ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਮਨ ਲਗਤ ਹੈ। ਜੇ ਚਲੇ ਗਏ ਤਾਂ ਕਹਿੰਦਾ ਕੀ ਕਰਾਂ, ਘਾਟਾ ਪੈ ਗਿਆ ਇੰਨਾ। ਨਾ ਨਾ, ਏਕ ਰੰਗ ਤੱਤ ਕੇ ਬੇਤੇ। ਉਹਨਾਂ ਪ੍ਰਭੂ ਦੇ ਪਿਆਰ ਵਾਲਿਆਂ ਦਾ ਪ੍ਰੇਮ ਬਰਕਰਾਰ ਬਰਾਬਰ, ਰੰਗ ਦਾ ਅਰਥ ਹੈ ਪ੍ਰੇਮ। ਉਹਨਾਂ ਦੇ ਪ੍ਰੇਮ 'ਚ ਫਰਕ ਨਹੀਂ ਪੈਂਦਾ। ਤੱਤ ਕੇ ਬੇਤੇ, ਉਹ ਸਿਧਾਂਤ ਨੂੰ ਸਮਝਦੇ। ਤੱਤ ਨਾਮ ਹੈ ਸਿਧਾਂਤ ਦਾ, ਬੇਤੇ ਤੋਂ ਭਾਵ ਜਾਣਨ ਵਾਲੇ। ਜਿਹੜਾ ਸਿਧਾਂਤ ਰੂਪੀ ਪਰਮਾਤਮਾ ਨਾ, ਇਹਨੂੰ ਭਲੀ ਪ੍ਰਕਾਰ ਗੁਰੂ ਦੇ ਪਿਆਰ ਵਾਲੇ ਗੁਰਮੁਖ ਜਨ ਸਮਝਦੇ ਹਨ।
ਸਤਿਗੁਰ ਤੇ ਬੁੱਧ ਪਾਏ।
ਪਰ ਗੁਰਮੁਖ ਇਹ ਜਿਹੜੀ ਅਕਲ ਹੈ ਨਾ, ਇਹ ਆਮ ਬੰਦੇ ਕੋਲ ਨਹੀਂ ਜੇ ਮਿਲਣੀ, ਇਹ ਨਿੱਕੀ ਨਿੱਕੀਆਂ ਦੁਨਿਆਵੀ ਕਿਤਾਬਾਂ 'ਚੋਂ ਨਹੀਂ ਮਿਲਣੀ। ਬੁੱਧ ਕਹਿੰਦੇ ਨੇ ਅਕਲ ਨੂੰ। ਇਹ ਅਕਲ, ਇਹ ਬੁੱਧੀ, ਇਹ ਸਿਆਣਪ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲੋਂ ਪ੍ਰਾਪਤ ਹੋ ਸਕਦੀ ਹੈ।
ਦਇਆ ਮਯਾ ਕਿਰਪਾ ਠਾਕੁਰ ਕੀ।
ਇਹਨਾਂ 'ਤੇ ਭਾਈ ਉਸ ਠਾਕੁਰ ਪਰਮਾਤਮਾ ਦੀ ਕਿਰਪਾ ਨਾ, ਜਿਹੜਾ ਠਾਕੁਰ ਸ਼ਬਦ ਹੈ ਨਾ, ਇਹ ਧਿਆਨ ਦਿਆ ਜੇ। ਸਾਡੇ 'ਤੇ ਕਈ ਤਰਕ ਕਰਦੇ ਨੇ ਵੀ ਭਾਈ ਸਾਹਿਬ ਨਾਲੇ ਤੁਸੀਂ ਕਹਿੰਦੇ ਵੀ ਅਸੀਂ ਸਿੱਖ ਹਾਂ, ਇਹ ਪੰਕਤੀਆਂ ਪੜ੍ਹ ਕੇ ਲੋਕਾਂ ਨੂੰ ਸੁਣਾਉਂਦੇ ਹੋ, ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਅਤੇ ਅਸੀਂ ਠਾਕਰਾਂ ਦੀ ਪੂਜਾ ਕਰਦੇ ਹਾਂ ਨਵਾ ਧੁਆ ਕੇ, ਇਸ ਗੱਲ ਦਾ ਤੁਸੀਂ ਖੰਡਨ ਕਿਉਂ ਕਰਦੇ ਹੋ? ਤੁਸੀਂ ਠਾਕਰਾਂ ਪੱਥਰ ਦਿਆਂ ਨੂੰ ਮੱਥਾ ਕਿਉਂ ਨਹੀਂ ਟੇਕਦੇ? ਉਹਦਾ ਜਵਾਬ ਗੁਰਮੁਖੋ, ਗੁਰਬਾਣੀ ਪੜ੍ਹਦਿਆਂ ਠਾਕਰ ਸ਼ਬਦ ਨੂੰ ਧਿਆਨ ਨਾਲ ਪੜ੍ਹਿਆ ਕਰੋ। ਠੱਠੇ ਨੂੰ ਕੰਨਾ ਕੱਕਾ ਅਤੇ ਰਾਰਾ, ਠਾਕਰ ਜਿਹੜਾ ਨਾ, ਇਹਦਾ ਅਰਥ ਹੁੰਦਾ ਪੱਥਰ ਦੀ ਮੂਰਤੀ। ਇਹਦਾ ਅਰਥ ਇਹ ਹੈ, ਪੱਥਰ ਦੀ ਮੂਰਤੀ ਨੂੰ ਕਹਿੰਦੇ ਨੇ ਠੱਠੇ ਨੂੰ ਕੰਨਾ ਕੱਕਾ ਅਤੇ ਰਾਰਾ। ਲੇਕਿਨ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਹਿਆ ਕਰੋ, ਵਿਚਾਰਿਆ ਕਰੋ, ਜਿੱਥੇ ਵੀ ਠਾਕਰ ਸ਼ਬਦ ਆਇਆ ਉੱਥੇ ਠੱਠੇ ਨੂੰ ਕੰਨਾ ਅਤੇ ਕੱਕੇ ਥੱਲੇ ਔਂਕੜ ਹੈ, ਔਂਕੜ। ਇਹਨੂੰ ਆਪਾਂ ਪੰਜਾਬੀ ਦੀ ਗ੍ਰਾਮਰ 'ਚ ਵੀ ਕਹਾਂਗੇ ਇੱਕ ਵਚਨ, ਅਤੇ ਅੰਗਰੇਜ਼ੀ ਵਿੱਚ ਕਹਾਂਗੇ ਸਿੰਗੂਲਰ। ਕੇਵਲ ਅਤੇ ਕੇਵਲ ਇੱਕ ਪਰਮਾਤਮਾ ਜਿਹੜਾ ਪੈਦਾ ਕਰਦਾ, ਜਿਹੜਾ ਪਾਲਣਾ ਕਰਦਾ, ਜਿਹੜਾ ਲੈਤਾ ਕਰਦਾ। ਪਾਲਣ ਵਾਲਾ ਵੀ ਉਹ, ਜਨਮ ਦੇਣ ਵਾਲਾ ਵੀ ਉਹ, ਅਤੇ ਸਰੀਰ ਦਾ ਅੰਤ ਕਰਨ ਵਾਲਾ ਵੀ ਉਹ। ਉਹਨੂੰ ਕਹਿੰਦੇ ਨੇ ਠਾਕਰ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ, ਜਿਨ੍ਹਾਂ 'ਤੇ ਉਸ ਪਰਿਪੂਰਨ ਪਰਮਾਤਮਾ ਦੀ ਕਿਰਪਾ ਹੈ, ਜਿਨ੍ਹਾਂ 'ਤੇ ਦਇਆ ਹੈ, ਜਿਨ੍ਹਾਂ 'ਤੇ ਮਿਹਰ ਹੈ, ਕਿਰਪਾ ਠਾਕਰ ਕੀ। ਇਹ ਸਾਰੇ ਦਾ ਅਰਥ ਕਿਰਪਾ ਹੀ ਹੈ, ਰਹਿਮਤ ਹੀ ਹੈ, ਰਹਿਮਤ। ਜਿਹਨੂੰ ਮੁਸਲਮਾਨ ਭਰਾ ਕਹਿੰਦੇ ਰਹਿਮਤ, ਅਤੇ ਈਸਾਈ ਧਰਮ ਦੇ ਗ੍ਰੰਥਾਂ 'ਚ ਲਿਖਿਆ ਗ੍ਰੇਸ। ਗੁਰੂ ਕੀ ਬਾਣੀ 'ਚ ਆਪਾਂ ਪੜ੍ਹਦੇ ਹਾਂ ਪ੍ਰਸਾਦ, ਜਿਹਦੇ 'ਤੇ ਉਸ ਵਾਹਿਗੁਰੂ ਦੀ ਕਿਰਪਾ ਹੈ, ਜਿਹਦੇ 'ਤੇ ਉਸ ਪਰਮਾਤਮਾ ਦੀ ਰਹਿਮਤ ਹੈ ਭਾਈ।
ਸੇਈ ਸੰਤ ਸੁਭਾਈ।
ਉਹ ਭਾਈ ਸੰਤ ਨੇ ਅਤੇ ਉਹ ਤੇਰੇ ਚੰਗੇ ਭਰਾ ਹੀ ਚੰਗੇ ਭਰਾ। ਭਾਈ ਦਾ ਅਰਥ ਹੁੰਦਾ ਹੈ ਭਰਾ, ਪਰ ਇੱਥੇ ਲਿਖਿਆ ਸੁਭਾਈ। ਆਪਾਂ ਕੋਈ ਸ਼ਬਦ ਪੜ੍ਹਦੇ ਤਾਂ ਪਹਿਲਾਂ ਕੱਕੇ ਥੱਲੇ ਔਂਕੜ ਲੱਗ ਜਾਏ ਨਾ, ਉਹਦੀ ਅਰਥ ਬਦਲ ਜਾਂਦਾ ਹੈ। ਮਾਰਗ, ਕੁਮਾਰ ਕੱਕੇ ਥੱਲੇ ਔਂਕ, ਪਹਿਲਾਂ ਔਂਕੜ ਲਾ ਕੇ ਲਿਖਦੀ ਅਤੇ ਬਣ ਜਾ ਖੋਟਾ ਰਸਤਾ। ਇਸੇ ਤਰ੍ਹਾਂ ਭਾਈ ਦਾ ਅਰਥ ਹੈ ਭਰਾ, ਅਤੇ ਸਿਪਾਹੀ ਦਾ ਅਰਥ ਹੈ ਚੰਗਾ ਭਰਾ। ਜਿਸ ਤਰ੍ਹਾਂ ਬਾਬਾ ਭਾਈ ਅਦਲੀ ਜੀ ਹੋਏ ਨੇ, ਉਹਨਾਂ ਨੇ ਬਾਬੇ ਬਿਧੀ ਚੰਦ ਨੂੰ ਆਖਿਆ, ਬਿਧੀ ਚੰਦ ਦਾ ਬਾਬਾ ਭਾਈ ਅਦਲੀ ਦੇ ਪੈਰਾਂ ਨੂੰ ਪੈ ਗਿਆ ਵੀ ਤੁਸੀਂ ਮੈਨੂੰ ਬਚਾਇਆ, ਮੇਰੀ ਜਾਨ ਬਚ ਗਈ, ਮੈਨੂੰ ਗੁਰਮੰਤਰ ਦਿਓ। ਅਤੇ ਬਾਬਾ ਅਦਲੀ ਕਹਿਣ ਲੱਗਾ, ਭਾਈ ਬਿਧੀ ਚੰਦਾ, ਮੈਂ ਤਾਂ ਜੇ ਪੂਰਨ ਗੁਰੂ ਕਾ ਸਿੱਖ ਆਪ ਨਹੀਂ ਬਣਿਆ, ਚੱਲ ਤੈਨੂੰ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਲੈ ਚੱਲਾਂ। ਭਾਈ ਅਦਲੀ ਨੇ ਮਿਹਰਬਾਨੀ ਕੀਤੀ ਅਤੇ ਬਾਬੇ ਨੇ ਕੀਤੀ ਮਿਹਨਤ, ਉਹਦੇ ਤੋਂ ਅੱਗੇ ਲੰਘ ਗਿਆ ਅਤੇ ਬਣ ਗਿਆ ਬਾਬਾ ਬਿਧੀ ਚੰਦ ਸ਼ੀਨਾ। ਗੁਰੂ ਕਾ ਸੀਨਾ, ਜੋ ਵਰ ਮੰਗਿਆ ਸੋਈ ਦੀਨਾ, ਕਮੀ ਕਿਸੇ ਗੱਲ ਕੀ ਨਾ। ਜੇ ਚੰਗੇ ਨਾਲ ਲੱਗਾ ਤਾਂ ਚੰਗੇ ਪਾਸੇ ਚਲਾ ਗਿਆ, ਅਤੇ ਜੇ ਅੱਜ ਕੱਲ੍ਹ ਦੀ ਮਾਡਰਨ ਪੀੜ੍ਹੀ ਵਰਗਾ ਹੋਵੇ ਤਾਂ ਉਹਨੇ ਕਹਿਣਾ ਸੀ ਪਹਿਲਾਂ ਸਮੈਕ ਦਾ ਲਾਹਾ ਚੁੜਕਾ ਅਤੇ ਮੁੜ ਕੇ ਬਾਕੀ ਗੱਲਾਂ ਫੇਰ 'ਚ, ਨਾਲੇ ਮੈਂ ਪੀਣਾ, ਨਾਲੇ ਤੂੰ ਵੀ ਰਲ ਕੇ ਪੀਆ ਕਰਾਂਗੇ। ਘੁਪਾਈ ਭਾਈ ਦਾ ਤਾਂ ਬਰਾਬਰ ਦਾ ਪ੍ਰਯਤਨ ਕਰਨ ਵਾਲਾ, ਵੀ ਜਿੰਨਾ ਕੁ ਅਸੀਂ ਕੀਤਾ ਉਹਨਾਂ ਉਹਨੇ ਕਰ ਲਿਆ। ਵੀ ਭਰਾ ਦੇ ਘਰ ਵਿਆਹ ਅਤੇ ਆਪਾਂ 2100 ਪਾਇਆ, ਉਹ ਕਹਿੰਦਾ ਚਲੋ 400 ਹੋਰ ਪਾ ਕੇ 2500 ਕਰ ਦਿਓ। ਉਹ ਭਾਈ ਹੈ ਲੈਣ ਦੇਣ ਕੇਵਲ, ਅਤੇ ਕਪਾਹੀ ਤੋਂ ਭਾਵ ਜਿਹੜੀ ਤੇਲ ਦੇਣ ਵਾਲਾ, ਅਤੇ ਸਿਪਾਹੀ ਤੋਂ ਭਾਵ ਚੰਗੇ ਪਾਸੇ ਲਾਉਣ ਵਾਲਾ। ਚੰਗੇ ਪਾਸੇ ਕਹਿੰਦੇ ਨੇ ਉਹ ਭਾਈ ਤੇਰਾ ਚੰਗਾ ਭਰਾ ਹੈ ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਪਿਆਰਿਆ।
ਤਿੰਨ ਕਿਹਾ ਸੰਗ ਨਾਨਕ ਨਿਸਤਰੀਐ।
ਕਹਿੰਦੇ ਗੁਰਮੁਖਾ ਇਹੋ ਜਿਹੇ ਪਿਆਰਿਆਂ ਦੀ ਸੰਗਤ ਕਰਿਆ ਕਰ। ਤਾਂਹੀਓ ਤਾਂ ਸਾਡੇ ਵਡੇਰਿਆਂ ਨੇ ਗੁਰੂ ਪੰਥ ਨੇ ਅਰਦਾਸ ਵਿੱਚ ਇਹ ਬੇਕੀਮਤੀ ਪੰਕਤੀਆਂ ਦਰਜ ਕੀਤੀਆਂ ਨੇ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਆਪਾਂ ਤਾਸ਼ ਵਾਲੇ ਨੂੰ ਮਿਲਾਂਗੇ, ਤਾਸ਼ ਖੇਡਣ ਦੀ ਜਾਚ ਆ ਜਾਏਗੀ। ਸਮੈਕ ਵਾਲੀ ਨੂੰ ਮਿਲਾਂਗੇ ਤਾਂ ਸਮੈਕ ਦਾ ਪਤਾ ਚੱਲ ਜਾਏਗਾ। ਸ਼ਰਾਬੀ ਨੂੰ ਮਿਲਾਂਗੇ ਤਾਂ ਸ਼ਰਾਬ ਪੀਣ ਲੱਗ ਪਾਂਗੇ। ਮੇਰੇ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਜਨ ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਨਾ ਭਾਈ, ਉਹਨਾਂ ਦੀ ਸੰਗਤ ਕਰਿਆ ਕਰ ਅਤੇ ਸੰਸਾਰ ਪਰਪੰਚ ਤੋਂ ਤਰ ਜਾਏਗਾ। ਨਸਤਰੀਏ ਦੇ ਅੱਖਰੀ ਅਰਥ ਨੇ ਸੰਸਾਰ ਪਰਪੰਚ ਤੋਂ ਤਰ ਜਾਣਾ।
ਜਿਨ ਰਸ ਰਸ ਹਰ ਗੁਣ ਗਾਈ।
ਤਰਦਾ ਗਾਉਣੇ ਜਿਵੇਂ ਆਪਾਂ ਮਿੱਠੀ ਗੋਲੀ, ਗਲਾ ਖਰਾਬ ਹੋਵੇ ਨਾ ਅਤੇ ਮਿੱਠੀ ਗੋਲੀ ਚੂਸਦੇ ਹਾਂ, ਇਸੇ ਤਰ੍ਹਾਂ ਗੁਰਮੁਖਾ ਤੂੰ ਵਾਹਿਗੁਰੂ ਦੇ ਨਾਮ ਨੂੰ ਚੂਸਿਆ ਕਰ, ਹੌਲੀ ਹੌਲੀ ਕਰਿਆ ਕਰ, ਹੌਲੀ ਹੌਲੀ ਵਾਹਿਗੁਰੂ ਵਾਹਿਗੁਰੂ। ਅਤੇ ਕਈ ਤਾਂ ਗੁਰਮੁਖੋ ਜਿਵੇਂ ਟੋਕਾ ਚਲਾਈਦਾ ਨਾ, ਇਉਂ ਵਾਹਿਗੁਰੂ ਵਾਹਿਗੁਰੂ ਕਹਿਣਗੇ ਜਿਵੇਂ ਵਾਹਿਗੁਰੂ ਲੜਿਆ ਹੁੰਦਾ। ਸਵਾਦ ਲਿਆ ਕਰੋ। ਇੱਕ ਅੰਗਰੇਜ਼ੀ ਦਾ ਕਹਾਵਤ ਹੈ, ਸਟੋਮਚ ਹੈਜ਼ ਨੋ ਟੀਥ, ਜਿਹੜਾ ਪੇਟ ਹੈ ਨਾ ਇਹਨੂੰ ਦੰਦ ਨਹੀਂ ਹੁੰਦੇ। ਰੋਟੀ ਚਬਾ ਖਾਣੀ ਚਾਹੀਦੀ ਚਬਾ ਕੇ, ਅਤੇ ਰੋਟੀ ਚਬਾ ਖਾਣੀ ਅਤੇ ਪਰਮਾਤਮਾ ਦੇ ਨਾਮ ਦੀ ਇੰਨੀ ਨਰਾਦਰੀ ਕਿਉਂ? ਰਸ ਲਿਆ ਕਰੋ ਹੌਲੀ ਹੌਲੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਪੰਜਾਬ ਸੈਂਟਰ ਖੁੱਲ੍ਹਾ ਹੈ ਵੀ ਵਾਹਿਗੁਰੂ ਵਾਹਿਗੁਰੂ, ਕਹਿੰਦੇ ਪੱਗਾਂ ਲੈ ਜਾਂਦੀਆਂ ਨੇ, ਪੱਗਾਂ 'ਤੇ ਨਾਂ ਰੱਖਿਆ ਬ੍ਰਹਮ ਗਿਆਨ ਕੇਂਦਰ। ਮੈਂ ਹੈਰਾਨ ਹੁੰਦਾ, ਹਰਿਮੰਦਰ ਸਾਹਿਬ ਬ੍ਰਹਮ ਗਿਆਨ ਦਾ ਕੇਂਦਰ ਨਹੀਂ? ਕੇਸਗੜ੍ਹ ਸਾਹਿਬ ਬ੍ਰਹਮ ਗਿਆਨ ਦਾ ਕੇਂਦਰ ਨਹੀਂ? ਅਕਾਲ ਤਖਤ ਸਾਹਿਬ ਬ੍ਰਹਮ ਗਿਆਨ ਦਾ ਕੇਂਦਰ ਨਹੀਂ? ਤਰਨ ਤਾਰਨ ਬ੍ਰਹਮ ਗਿਆਨ ਦਾ ਕੇਂਦਰ ਨਹੀਂ? ਮੁਕਤਸਰ ਬ੍ਰਹਮ ਗਿਆਨ ਦਾ ਕੇਂਦਰ ਨਹੀਂ? ਯਾਦ ਰੱਖੋ ਗੁਰਮੁਖੋ, ਜਿਹੜਾ ਗੁਰੂ ਘਰ ਦੇ ਬਰਾਬਰ ਆਪਣੀ ਦੁਕਾਨ ਖੋਲ੍ਹਦਾ, ਉਹਨਾਂ ਤੋਂ ਸਚੇਤ ਰਹੋ ਭਾਵੇਂ ਕੋਈ ਵੀ ਹੋਵੇ। ਜਿਹੜਾ ਗੁਰੂ ਦੇ ਬਰਾਬਰ ਦੁਕਾਨ ਖੋਲ੍ਹਦਾ ਨਾ ਵੀ ਮੇਰੇ ਕੋਲ ਆਓ ਅਤੇ ਮੇਰਾ ਸੌਦਾ ਵਧੀਆ ਹੈ, ਉਹਨਾਂ ਬੰਦਿਆਂ ਤੋਂ ਸਚੇਤ ਰਹੋ ਭਾਵੇਂ ਉਹ ਕਿਸੇ ਵੀ ਭੇਖ ਵਿੱਚ ਨੇ। ਸਾਡਾ ਬ੍ਰਹਮ ਗਿਆਨ ਦਾ ਕੇਂਦਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਹੈ। ਸਾਡੇ ਬ੍ਰਹਮ ਗਿਆਨ ਦੇ ਕੇਂਦਰ 10 ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ। ਘੁਆਡ ਚੰਮ ਦਾ ਬੰਦਾ ਸਾਡਾ ਬ੍ਰਹਮ ਗਿਆਨ ਦਾ ਕੇਂਦਰ ਨਹੀਂ ਹੋ ਸਕਦਾ। ਸਾਡੇ ਗੁਰਦੇਵ ਨੇ ਸਾਨੂੰ ਸ਼ਬਦ ਨਾਲ ਜੋੜਿਆ, ਹੱਡਾਂ ਨਾਲ ਅੱਡਾਂ ਨਾਲ ਨਹੀਂ, ਮਾਸ ਨਾਲ ਨਹੀਂ। ਸਾਨੂੰ ਹਜ਼ੂਰ ਨੇ ਸਪੱਸ਼ਟ ਕਿਹਾ, ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦੇ ਜਗ ਬੁਰਾਨੰ। ਜੇ ਪੰਜਾਂ ਪਿਆਰਿਆਂ ਰਾਹੀਂ ਗੱਲ ਨਹੀਂ ਬਣੀ ਤਾਂ ਗੁਰਮੁਖੋ ਬੰਦਿਆਂ ਦੇ ਨਾਲ ਗੱਲ ਨਹੀਂ ਜੇ ਬਣੇਗੀ। ਸਚੇਤ ਹੋ, ਸਚੇਤ ਹੋ। ਸਾਡੇ ਘਰ ਨੂੰ ਸੰਨਾ ਲਾਉਣ ਵਾਸਤੇ ਥਾਂ ਥਾਂ 'ਤੇ ਲੋਕ ਤੁਰੇ ਫਿਰਦੇ ਨੇ, ਜਾਗਦੇ ਰਹੋ ਜਾਗਦੇ ਰਹੋ। ਮੈਂ ਗੁਰੂ ਕਾ ਸਿੱਖ ਹੋਣ ਦੇ ਨਾਤੇ ਡਿਊਟੀ ਦਿੱਤੀ ਹੈ, ਸਤਿਗੁਰੂ ਪਾਤਸ਼ਾਹ ਕਿਰਪਾ ਭਰਿਆ ਹੱਥ ਰੱਖਣ, ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨਾਲ ਜੁੜੋ, ਸ਼ਬਦ ਨਾਲ ਜੁੜੋ, 10 ਗੁਰੂ ਸਮਾਨਾਂ ਨਾਲ ਜੁੜੋ, ਹੱਡ ਅਤੇ ਚੰਮ ਦੇ ਬੰਦਿਆਂ ਕੋਲੋਂ ਬਚੋ। ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ। ਗੁਰੂ ਕਾ ਧੰਨਵਾਦ, ਗੁਰੂ ਕਿਆ ਸੰਗਤਾਂ ਦਾ ਧੰਨਵਾਦ।
ਦਇਆ ਮਇਆ ਕਿਰਪਾ ਠਾਕੁਰ ਕੀ, ਸੇਈ ਸੰਤ ਸੁਭਾਈ। ਤਿਨ ਕੈ ਸੰਗ ਨਾਨਕ ਨਿਸਤਰੀਐ, ਜਿਨ ਰਸ ਰਸ ਹਰ ਗੁਣ ਗਾਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।